listening to Sher-e Punjab Radio, AM 600, trusted source for news talk.
ਜੀ ਬੀ ਐਸ ਸਿੱਧੂ ਸਾਹਿਬ, ਤੁਹਾਡਾ ਸਭ ਤੋਂ ਪਹਿਲਾਂ ਸ਼ੇਰੇ ਪੰਜਾਬ ਰੇਡੀਓ ਦੇ ਵਿੱਚ ਸਵਾਗਤ ਹੈ ਜੀ।
ਵੈਲਕਮ।
ਮੈਂ ਆਪਣੇ ਸਾਰੇ ਸਰੋਤਿਆਂ ਨੂੰ ਪਹਿਲਾਂ ਦੱਸਦਾ, ਜਿੰਨੇ ਸਾਡੇ ਲਿਸਨਰਸ ਨੇ ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ, ਯੂਰਪ ਦੇ ਵਿੱਚ, ਜਿੱਥੇ ਜਿੱਥੇ ਤਮਾਮ ਸਾਡੇ ਸਰੋਤੇ ਸਾਨੂੰ ਸੁਣ ਰਹੇ ਨੇ, ਕਿ ਜੀ ਬੀ ਐਸ ਸਿੱਧੂ ਸਾਹਿਬ ਰਿਸਰਚ ਐਂਡ ਐਨਾਲਿਸਿਸ ਵਿੰਗ, ਜਿਹਨੂੰ ਰੌ ਕਹਿ ਦਿੰਦੇ ਆ, ਉਹਦੇ ਬੜੇ ਸੀਨੀਅਰ ਆਫਿਸਰ ਰਹੇ ਨੇ, ਆਈ ਪੀ ਐਸ ਆਫਿਸਰ ਸੀ ਇਹ, ਔਰ ਇਹਨਾਂ ਨੇ ਬੜਾ ਲੰਮਾ ਸਮਾਂ ਉਹ ਚ ਸਰਵ ਕੀਤਾ। ਉਸ ਤੋਂ ਬਾਅਦ ਇਹਨਾਂ ਨੇ, ਜੇ ਆਪਾਂ ਹੁਣ ਗੱਲ ਕਰੀਏ, ਤੇ ਬੜੀਆਂ ਦੋ ਇੱਕ ਅਹਿਮ ਕਿਤਾਬਾਂ ਲਿਖੀਆਂ ਨੇ। ਪਹਿਲਾਂ ਇਹਨਾਂ ਨੇ ਲਿਖੀ ਸੀ ਸਿੱਕਮ ਤੇ, ਡਾਊਨ ਆਫ ਡੈਮੋਕ੍ਰੇਸੀ ਤੇ ਦ ਟਰੁੱਥ ਬਿਹਾਈਂਡ ਦੀ ਮਰਜਰ ਵਿਦ ਇੰਡੀਆ। ਇਸ ਬਾਰੇ ਆਪਾਂ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਕਰਾਂਗੇ। 16 ਮਈ 1975 ਨੂੰ ਜਦੋਂ ਕ੍ਰੀਏਟ ਹੁੰਦੀ ਹੈ ਉਹ ਸਟੇਟ, ਤੇ ਉਹ ਚ ਸਿੱਧੂ ਸਾਹਿਬ ਦਾ ਬੜਾ ਵੱਡਾ ਰੋਲ ਰਿਹਾ, ਉਹ ਹੈਡ ਆਫ ਦਾ ਆਪਰੇਸ਼ਨ ਰਹੇ ਨੇ। ਲੇਕਿਨ ਹੁਣ ਜਿਹੜੀ ਇਹਨਾਂ ਦੀ ਇੱਕ ਨਵੀਂ ਕਿਤਾਬ ਆਈ ਆ, ਉਹ ਕਿਤਾਬ ਹੈਗੀ ਹੈ ਦੀ ਖਾਲਿਸਤਾਨ ਕੌਨਸਪੀਰੇਸੀ। ਦੀ ਖਾਲਿਸਤਾਨ ਕੌਨਸਪੀਰੇਸੀ, ਤੁਸੀਂ ਦੇਖੋ, 24 ਅਕਤੂਬਰ 2020 ਦੇ ਵਿੱਚ ਰਿਲੀਜ਼ ਹੋਈ ਆ, ਪਿਛਲੇ ਸਾਲ ਹੀ। ਔਰ ਜਿੱਦਾਂ ਇਹ ਕਿਤਾਬ ਮਾਰਕੀਟ 'ਚ ਆਉਂਦੀ ਆ, ਤੇ ਬਹੁਤ ਸਾਰੇ ਲੋਕ ਜਿਹੜੀ ਆ, ਇਸ ਨੇ ਇੱਕ ਤਰ੍ਹਾਂ ਦੀ ਖਲਬਲੀ ਵੀ ਪੈਦਾ ਕੀਤੀ, ਇੰਟਰਸਟ ਵੀ ਪੈਦਾ ਕੀਤਾ, ਦਿਲਚਸਪੀ ਵੀ ਪੈਦਾ ਕੀਤੀ, ਔਰ ਲੋਕਾਂ ਨੂੰ ਲੱਗਿਆ ਕਿ ਇਹ ਕਿਸ ਤਰ੍ਹਾਂ ਦੀ ਕੌਨਸਪੀਰੇਸੀ ਹੋਈ ਆ। ਸੋ ਸਿੱਧੂ ਸਾਹਿਬ ਨੂੰ ਜਿਸ ਤਰ੍ਹਾਂ ਅਸੀਂ ਸਵਾਗਤ ਕੀਤਾ, ਤੇ ਸਾਰੇ ਸਵਾਲ ਉਸ ਕਿਤਾਬ ਦੇ ਵਿੱਚੋਂ, ਹਾਲਾਂਕਿ ਉਹ ਕਿਤਾਬ ਵੀ ਅਸੀਂ ਪੜ੍ਹੀ ਆ, ਬੜੇ ਉਹ ਕਈ ਫੇਜ਼ ਦੇ ਆ, ਕਈ ਚੈਪਟਰ ਆ ਉਹਦੇ, ਹੋ ਸਕਦਾ ਅਸੀਂ ਸਾਰੇ ਇਸ ਇੰਟਰਵਿਊ 'ਚ ਅੱਜ ਗੱਲਾਂ ਨਾ ਕਰ ਸਕੀਏ, ਲੇਕਿਨ ਉਹਨਾਂ ਤੋਂ ਕੋਸ਼ਿਸ਼ ਕਰਾਂਗੇ ਕਿ ਸਾਰੇ ਸਵਾਲ ਪੁੱਛਣ ਦੀ, ਨਹੀਂ ਤਾਂ ਉਹਨਾਂ ਨੂੰ ਅਗਲੀ ਇੰਟਰਵਿਊ ਦੇ ਵਿੱਚ ਵੀ ਅਸੀਂ ਸਾਰੇ ਜਿਹੜੇ ਸਵਾਲ ਰਹਿ ਜਾਣਗੇ ਉਹਨਾਂ ਨੂੰ ਜ਼ਰੂਰ ਪੁੱਛਾਂਗੇ। ਸਿੱਧ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਕਿਤਾਬ ਦਾ ਟਾਈਟਲ ਆ, ਦੀ ਖਾਲਿਸਤਾਨ ਕੌਨਸਪੀਰੇਸੀ, ਤੁਹਾਡੇ ਹਿਸਾਬ ਨਾਲ ਜਿਹੜਾ ਟਾਈਟਲ ਆ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਖਾਲਿਸਤਾਨ ਜਿਹੜੀ ਲਹਿਰ ਸੀ ਉਹ ਆਪਣੇ ਆਪ ਨਾ ਖੜੀ ਹੋਈ ਹੋਵੇ, ਉਹਦੇ ਪਿੱਛੇ ਕੋਈ ਬਹੁਤ ਵੱਡੀ ਕੋਈ ਸਾਜਿਸ਼ ਹੋਈ ਹੋਵੇ, ਤੇ ਸਾਡੇ ਸਰੋਤਿਆਂ ਨੂੰ ਤੁਸੀਂ ਦੱਸੋ ਕਿ ਇਹ ਕੀ ਸਾਜਿਸ਼ ਸੀ ਤੇ ਇਹਦੇ ਪਿੱਛੇ ਕੌਣ ਸੀ।
ਐਕਚੁਲੀ ਤੁਸੀਂ ਬਿਲਕੁਲ ਠੀਕ ਪਛਾਣਿਆ ਕਿ ਇਹ ਜਿਹੜਾ ਟਾਈਟਲ ਮੈਂ ਰੱਖਿਆ, ਖਾਸ ਕਰਕੇ ਇਸ ਕਰਕੇ ਰੱਖਿਆ ਕਿ ਲੋਕਾਂ ਨੂੰ ਟਾਈਟਲ ਤੋਂ ਹੀ ਸਮਝ ਆ ਜਾਏ ਕਿ ਕੋਈ ਇਸ ਤਰ੍ਹਾਂ ਦੀ ਆਰਗੇਨਾਈਜ਼ਡ ਪ੍ਰੋ ਖਾਲਿਸਤਾਨ ਇੱਕ ਲਹਿਰ ਪੰਜਾਬ 'ਚ, ਨਾ ਕੈਨੇਡਾ, US, UK, ਹੋਰ ਕੰਟਰੀਆਂ ਦੇ ਵਿੱਚ ਸੀ 1979 ਦੇ ਅੰਤ ਤੱਕ। ਔਰ ਇਹ ਮੈਂ ਹੁਣ ਜੇ ਲੋਕ ਸੀਗੇ ਉਹਨਾਂ ਨੇ ਕਿਉਂ ਕੀਤਾ, ਕਿਸ ਵਾਸਤੇ ਕੀਤਾ, ਔਰ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਸਿੱਧਾ ਕੀਤਾ, ਉਹ ਮੈਂ ਇਹ 1 ਅਕਤੂਬਰ 2009 ਰੱਖਿਆ ਗਰੁੱਪ ਦਾ, ਜਿਹੜੇ ਲੋਕ ਉਹਨਾਂ ਦੇ ਪਿੱਛੇ ਸੀਗੇ। ਔਰ 1 ਅਕਤੂਬਰ 2 ਜਿਹੜਾ ਸੀਗਾ, ਇਹਦੇ ਮੈਂ ਇਸ ਨੂੰ ਇੱਕ ਤਰ੍ਹਾਂ ਦਾ ਇੰਟੈਲੀਜੈਂਸ ਓਪਰੇਸ਼ਨ ਦੇ ਤੌਰ ਤੇ ਕਿਤਾਬ ਲਿਖੀ। ਪਹਿਲਾ ਪਾਰਟ ਸੀ ਓਪਰੇਸ਼ਨ 1, ਮੈਂ 1978-1979 ਤੱਕ ਰਿਹਾ। ਇਹਦੇ ਵਿੱਚ ਜਿਹੜੇ 1 ਅਕਤੂਬਰ 2 ਦੇ ਮੈਂਬਰ ਸੀ, ਉਹ ਮਿਸਿਸ ਗਾਂਧੀ, ਸੰਜੇ ਗਾਂਧੀ ਤੇ ਗਿਆਨੀ ਜ਼ੈਲ ਸਿੰਘ, ਔਰ ਵਿੱਚ ਨਾਲ ਕਮਲਨਾਥ, ਨਵੇਂ ਨਵੇਂ ਪੋਲੀਟੀਸ਼ੀਅਨ ਆਏ ਸੀ, ਉਹ ਵੀ ਇਹਨਾਂ ਨਾਲ ਸੀਗੇ। ਔਰ ਉਸ ਓਪਰੇਸ਼ਨ ਦਾ ਮੇਨ ਪਰਪਸ ਇਹ ਸੀ ਕਿ ਜਿਹੜਾ 1977 ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਪੋਸਟ ਐਮਰਜੈਂਸੀ ਤੋਂ ਬਾਅਦ ਕਾਂਗਰਸ ਦੀ ਪੰਜਾਬ ਦੇ ਵਿੱਚ ਵੀ, ਉਹਨਾਂ ਨੂੰ ਇਹ ਸੋਚਿਆ ਜਾਵੇ, ਜੈਲ ਸਿੰਘ ਨੇ ਕਿਹਾ ਸੰਜੇ ਨੂੰ ਕਿ ਇੱਕ ਖਾੜਕੂ ਸੰਤ ਨੂੰ ਖੜਾ ਕੀਤਾ ਜਾਵੇ ਜਿਹੜਾ ਕਿ ਮੋਡਰੇਟ ਅਕਾਲੀ ਦਲ ਤੇ ਜਨਤਾ ਪਾਰਟੀ ਦਾ ਜਿਹੜਾ ਅਲਾਇੰਸ ਗਵਰਨਮੈਂਟ ਸੀ, ਬੀਜੇਪੀ ਦੀ ਪਹਿਲਾਂ ਪੁਰਾਣੀ ਨੌ ਜਨਤਾ ਪਾਰਟੀ ਸੀ, ਉਹਦੇ 'ਚ ਫਰਕ ਪਾ ਦਿੱਤਾ ਜਾਵੇ ਧਾਰਮਿਕ ਚੀਜ਼ਾਂ ਨੂੰ ਖੜੀਆਂ ਕਰਕੇ, ਔਰ ਉਸ ਨਾਲ ਟੁੱਟ ਜਾਵੇ ਗਵਰਨਮੈਂਟ ਉਹਨਾਂ ਦੀ, ਕੋਸ਼ਿਸ਼ ਕਰਨਗੇ। ਔਰ ਉਹ ਅਖੀਰ ਤੱਕ ਜਿਹੜਾ ਹੈ ਨਾ, ਉਹਦੇ ਵਾਸਤੇ ਫਿਰ ਇਹਨਾਂ ਨੇ ਸੰਤ ਪਿੰਡਾਂ ਵਾਲੇ ਨੂੰ ਖੜਾ ਕੀਤਾ, ਔਰ ਉਹ ਕੁਲਦੀਪ ਨਾਇਰ ਨੇ ਆਪਣੀ ਕਿਤਾਬ ਬਿਯੋਂਡ ਦ ਲਾਈਨ 'ਚ ਲਿਖਿਆ ਕਿ ਪਿੰਡਾਂ ਵਾਲੇ ਨੂੰ ਕਿਵੇਂ ਉਹਨਾਂ ਨੇ ਕਲਟੀਵੇਟ ਕੀਤਾ, ਸੰਜੇ ਗਾਂਧੀ ਔਰ ਜੈਲ ਸਿੰਘ ਨੇ, ਤੇ ਉਹਨਾਂ ਨੂੰ ਕਿਵੇਂ ਖੜਾ ਕੀਤਾ, ਕਿਵੇਂ ਯੂਜ਼ ਕੀਤਾ, ਔਰ ਉਹ ਕਿੰਨਾ ਸਕਸੈਸਫੁਲ ਹੋਇਆ, ਇਹ ਫੇਜ਼ 1 ਦੇ ਵਿੱਚ ਮੈਂ ਲਿਖਿਆ ਹੋਇਆ। ਤੇ ਫੇਜ਼ 2 ਦੀ ਬਾਅਦ ਗੱਲ ਕਰਾਂਗੇ, ਤੁਸੀਂ ਇਹ ਦੇਖੋ ਕੋਈ ਪੁੱਛਣਾ ਚਾਹੋ ਮੈਨੂੰ ਓਪਰੇਸ਼ਨ ਫੇਜ਼ 1 ਦਾ ਕੀ ਹੈ।
ਬਿਲਕੁਲ ਜੀ, ਇਹ ਤੁਸੀਂ ਹੁਣ ਦੱਸਤਾ, ਕਿਉਂਕਿ ਤੁਸੀਂ ਬੜਾ ਕਲੀਅਰ ਕਰਤਾ ਇਹਦੇ ਵਿੱਚ ਕਿ ਇਹ ਜਿਹੜੀ ਕੌਨਸਪੀਰੇਸੀ ਸਾਜਿਸ਼ ਦੇ ਪਿੱਛੇ ਕੌਣ ਸੀ, ਪਰ ਖਾਸ ਕਰਕੇ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਅਕਬਰ 1, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਕਬਰ ਜਿਹੜਾ 1 ਰੋਡ, ਉਹ
1 ਅਕਤੂਬਰ ਰੋਡ ਐਕਚੁਅਲੀ ਜਿਹੜਾ ਮਿਸਿਸ ਗਾਂਧੀ ਦਾ 2 ਘਰ ਸੀ ਨਾਲ ਲੱਗਵੇਂ, ਇੱਕ ਵਨ ਸਫਦਰਜੰਗ ਰੋਡ ਉਹਦੇ ਚ ਰਹਿ ਗਏ ਸੀ ਔਰ ਵਨ ਅਕਬਰ ਰੋਡ ਦਾ ਪਰਸਨਲ ਆਫਿਸ ਸੀਗਾ ਇੱਕ ਪ੍ਰਾਈਮ ਮਿਨਿਸਟਰ ਦਾ ਜਿੱਥੇ ਸਾਰੇ ਲੋਕ ਬੈਠ ਕੇ ਸਕੀਮਾਂ ਕਰਦੇ ਸੀਗੇ ਮਿਸਟਰ ਗਾਂਧੀ ਸੰਜੇ ਗਾਂਧੀ ਔਰ ਕਮਲਨਾਥ ਔਰ ਗੈਲ ਸਿੰਘ ਪਹਿਲਾਂ ਵਾਲੀ ਦੂਸਰਾ ਪਾਰਟ ਜਿਹੜਾ ਸ਼ੁਰੂ ਹੁੰਦਾ ਉਹ ਜਨਵਰੀ 1980 ਜਦੋਂ ਇਲੈਕਸ਼ਨ ਜਿੱਤ ਜਾਂਦੇ ਨੇ ਉਹਦੇ ਵਿੱਚ ਸੰਜੇ ਗਾਂਧੀ ਦੇ ਮਰਨ ਤੋਂ ਬਾਅਦ ਰਾਹੁਲ ਗਾਂਧੀ ਅਰੁਣ ਨਹਿਰੂ ਅਰੁਣ ਸਿੰਘ ਔਰ ਫੋਟੇਦਾਰ ਵਗੈਰਾ ਇਹ ਆ ਜਾਂਦੇ ਨੇ ਉਹ ਬਾਅਦ ਦੂਜੀ ਗੱਲ ਕਰਾਂਗੇ ਆਪਾਂ
ਬਿਲਕੁਲ ਜਿਹੜਾ ਵਨ ਅਕਬਰ ਰੋਡ ਸੀ ਇਹ ਪਤਾ ਲੱਗ ਗਿਆ ਕਿ ਉੱਥੇ ਕੌਣ ਕੌਣ ਰਹਿੰਦੇ ਸੀ ਹੁਣ ਜਿਹੜਾ ਆਪਾਂ ਫੇਜ਼ 1 ਤੇ ਪਹਿਲਾਂ ਆਈਏ ਕਿਉਂਕਿ ਤੁਹਾਡੇ ਦੋ ਫੇਜ਼ਸ ਦੇ ਵਿੱਚ ਔਰ ਤੁਸੀਂ ਬੜੇ ਸਾਰੀ ਕਿਤਾਬ ਜਿਸ ਤਰ੍ਹਾਂ ਕਿ ਇੱਕ ਇੰਟੈਲੀਜੈਂਸ ਆਪਰੇਸ਼ਨ ਜਿਸ ਤਰ੍ਹਾਂ ਉਸ ਵਾਂਗੂ ਤੁਸੀਂ ਲਿਖੀ ਹੈ ਤੇ ਫੇਜ਼ 1 ਆ ਜਿਹੜਾ ਉਹ ਪੰਜਾਬ ਦੇ ਨਾਲ ਸੰਬੰਧਿਤ ਆ ਔਰ ਪੰਜਾਬ ਦੇ ਵਿੱਚ ਜਿਹੜਾ ਫੇਜ਼ 1 ਸੀਗਾ ਇਹ ਕਿਸ ਤਰ੍ਹਾਂ ਇਲੈਕਸ਼ਨਾਂ ਜਿਹੜਾ ਇੱਥੇ ਜਿੱਤਣਾ ਚਾਹੁੰਦੇ ਸੀ ਕਿਉਂਕਿ ਉਦੋਂ ਪ੍ਰਕਾਸ਼ ਸਿੰਘ ਬਾਦਲ ਦੀ ਤੇ ਜਨਤਾ ਪਾਰਟੀ ਦੀ ਉਸ ਵੇਲੇ ਸਰਕਾਰ ਸੀ ਤੇ ਇਸ ਸਰਕਾਰ ਨੂੰ ਲੈ ਕੇ ਗਿਆਨੀ ਜੈਲ ਸਿੰਘ ਹੁਣੀ ਕਿਤੇ ਨਾ ਕਿਤੇ ਚਾਹੁੰਦੇ ਸੀ ਕਿ ਇਹ ਸਰਕਾਰ ਡਿੱਗ ਪਏ ਇਸ ਇਹ ਸਰਕਾਰ ਡਿਸਕ੍ਰੈਡਿਟ ਹੋ ਜਾਏ ਇਸ ਬਾਰੇ ਦੱਸੋ
ਸਾਨੂੰ ਐਕਚੁਅਲੀ ਦੋਨੋਂ ਆਪਰੇਸ਼ਨ ਚ ਇੱਕ ਮੈਂ ਦੱਸਿਆ ਪਾਲਿਸੀ ਕੀ ਯੂਜ ਕੀਤੀ ਪਿੰਡਾਂ ਵਾਲੇ ਖਾਲਿਸਤਾਨ ਤੇ ਇਹਨਾਂ ਨੇ ਪਹਿਲੇ ਰਾਈਟ ਵੀ ਕੀਤੀ ਪਿੰਡਾਂ ਵਾਲੇ ਨੂੰ ਖੜਾ ਕਰ ਦਿੱਤਾ ਮਗਰ ਉਹ ਖਾਲਿਸਤਾਨ ਦੀ ਰਾਜੀ ਨਾ ਕਰੇ ਉਹਨਾਂ ਨੇ ਅਖੀਰ ਤੱਕ ਪਿੰਡਾਂ ਵਾਲੇ ਨੇ ਕਦੇ ਨੀ ਕਿਹਾ ਕਿ ਮੈਂ ਖਾਲਿਸਤਾਨ ਮੰਨਣਾ ਮਗਰ ਇੱਕ ਦੋ ਰਿਪੋਰਟਰ ਨੇ ਜਦੋਂ ਉਹਨੂੰ ਪੁੱਛਿਆ ਅਖੀਰ ਤੱਕ ਉਹਨੇ ਕਿਹਾ ਦੇਖੋ ਮੈਂ ਨਾ ਨੀ ਕਰੂੰ ਮੇਰੀ ਚੋਰੀ ਪਾਦੇ ਪਰ ਮੰਨਿਆ ਨਹੀਂ ਹੈ ਪਰ ਇਸ ਕਰਕੇ ਇਹਨਾਂ ਨੇ ਜਲਦੀ ਹੀ ਦਲ ਸਿੰਘ ਤੇ ਸੰਜੇ ਨੇ ਸੋਚਿਆ ਕਿ ਕਿਹੋ ਜਿਹਾ ਦਲ ਖੜਾ ਕੀਤਾ ਜਾਵੇ ਜਿਹੜਾ ਖਾਲਿਸਤਾਨ ਦੀ ਮੰਗ ਕਰੇ ਔਰ ਪਿੰਡਾਂ ਵਾਲ ਦੀ ਸਪੋਰਟ ਕਰੇ ਔਰ ਉਹਨਾਂ ਨੇ ਅਗਸਤ 1978 ਦੇ ਵਿੱਚ ਹੀ ਕੁਛ ਮਹੀਨਿਆਂ ਬਾਅਦ ਹੀ ਪੰਜਾਬ ਵਾਲੇ ਦੇ ਖੜੇ ਕਰਨ ਤੋਂ ਬਾਅਦ ਕਿਉਂਕਿ ਪੰਜਾਬ ਵਾਲੇ ਨੂੰ ਉਹਨਾਂ ਨੇ ਕੋਈ ਧਰਮ ਪ੍ਰਚਾਰ ਵਾਸਤੇ ਦੱਸਿਆ ਨਹੀਂ ਕੀਤਾ ਸੀ ਉਹਨਾਂ ਨੂੰ ਪੋਲੀਟੀਕਲ ਮੋਟਿਵ ਆਪਣੇ ਉੱਲੂ ਸਿੱਧਾ ਕਰਨ ਵਾਸਤੇ ਖੜਾ ਕੀਤਾ ਔਰ ਇਸ ਕਰਕੇ ਉਹਨੇ ਇੱਕ ਗਲ ਖਾਲਸਾ ਖੜਾ ਕੀਤਾ ਮੇਨਲੀ ਜੈਲ ਸਿੰਘ ਦੇ ਉੱਤੇ ਉਹਨਾਂ ਨੇ ਅਖਬਾਰਾਂ ਚ ਆਇਆ ਗਲ ਸਿੰਘ ਖਾਲਸਾ ਨੇ ਮੰਨਿਆ ਖਾਲਿਸਤਾਨ ਦੀ ਪਹਿਲਾਂ ਕੀਤਾ ਅਖਬਾਰਾਂ ਨੇ ਆਇਆ ਕਿ ਪਹਿਲੀ ਮੀਟਿੰਗ ਰੋਮਾ ਹੋਟਲ ਹੋਈ ਔਰ ਦੂਸਰਾ ਪ੍ਰੈਸ ਕਾਨਫਰੰਸ ਲੋਕਲ ਗੁਰਦੁਆਰੇ ਨੇ ਕੀਤਾ ਔਰ ਉਹਦੇ ਜਿਹੜੇ ਪੈਸੇ ਜੈਲ ਸਿੰਘ ਨੇ ਤੇ ਕੁਛ ਪੰਜਾਬ ਦੇ ਕਾਂਗਰਸ ਲੀਡਰਾਂ ਨੇ ਦਿੱਤਾ ਔਰ ਅਖੀਰ ਤੱਕ ਭਾਵੇਂ ਇੱਥੇ ਸੈਂਟਰਲ ਗਵਰਨਮੈਂਟ ਆ ਗਏ ਹੋਮ ਮਿਨਿਸਟਰ ਬਣ ਗਿਆ ਜੈਲ ਸਿੰਘ ਉਹਨਾਂ ਨੂੰ ਲੋਕਲ ਰਿਪੋਰਟਰ ਨੂੰ ਟੈਲੀਫੋਨ ਕਰਦੇ ਹੁੰਦੇ ਸੀ ਇੱਥੋਂ ਇਹਨਾਂ ਦੀ ਖ਼ਬਰ ਫਰੰਟ ਪੇਜ ਤੇ ਦਿਓ ਔਰ ਇਸ ਕਰਕੇ ਦਲ ਖਾਲਸਾ ਖੜਾ ਕਰ ਲਿਆ ਮਗਰ ਅਖੀਰ ਤੱਕ ਜਿਹੜਾ ਸੀ ਪੰਜਾਬ ਵਾਲਿਆਂ ਨੇ ਬਹੁਤ ਕੋਸ਼ਿਸ਼ ਕੀਤੀ ਤੁਰੇ ਤੁਰੇ ਐਸ ਜੀ ਪੀ ਦੀ ਇਲੈਕਸ਼ਨ ਵੀ ਲੜੀਆਂ 1979 ਦੀਆਂ ਉਹਦੇ 4 ਸੀਟਾਂ ਆਈਆਂ ਔਰ ਇਲੈਕਸ਼ਨ ਕੈਂਪੇਨ ਜਦੋਂ 1980 ਦੀ ਹੋਈ ਪਾਰਲੀਮੈਂਟ ਦੀ ਤਿੰਨ ਲੋਕਾਂ ਦੀ ਆਰ ਐਲ ਭਾਟੀਆ ਦੀ ਔਰ ਗੁਰਦਿਆਲ ਸਿੰਘ ਕਿੱਲੋਂ ਦੀ ਔਰ ਮਿਸਿਸ ਪਿੰਡਾਂ ਦੀ ਕੰਸਟੀਚੁਐਂਸੀ ਚੱਕ ਕੇ ਵੀ ਇਹਨੇ ਕਨਵੈਨਸ਼ਨ ਕੀਤੀ ਗੁਰਦਿਆਲ ਸਿੰਘ ਪਿੰਡੋਂ ਹਾਰ ਗਏ ਸੀ ਬਾਕੀ ਦੋਵਾਂ ਜਿੱਤ ਗਏ ਇਸ ਕਰਕੇ ਅਖੀਰ ਤੱਕ ਜਦੋਂ ਸੀ ਇਸ ਪੀਰੀਅਡ ਚ ਬਹੁਤ ਹੀ ਸਕਸੈਸ ਨਹੀਂ ਮਿਲੀ ਗਵਰਨਮੈਂਟ ਨੂੰ ਤੋੜ ਸਕੇ ਔਰ ਬਹੁਤ ਹੀ ਗੁਰ ਅਕਾਲੀਆਂ ਇਹ ਇੱਥੋਂ ਪਤਾ ਲੱਗਦਾ ਹੈ ਕਿ ਪਹਿਲੇ ਇਹਨੇ ਦੱਸਿਆ ਦੇ ਵਿੱਚ ਮੈਂ ਕਿਹਾ ਨੀ ਤੁਹਾਨੂੰ ਕੋਈ ਖਾਲਿਸਤਾਨ ਦੀ 79 ਮਿੰਟ ਤੱਕ ਕੁਛ ਨਹੀਂ ਸੀਗਾ ਮੈਂ 76 to 79 ਕੈਨੇਡਾ ਦੇ 3 ਸਾਲ ਫਸਟ ਸੈਕਰੇਟਰੀ ਰਿਹਾ ਇੰਡੀਅਨ ਹਾਈ ਕਮਿਸ਼ਨ ਆਟਵਾ ਦੇ ਵਿੱਚ
ਮੈਂ ਇਸ ਬਾਰੇ ਤੁਹਾਨੂੰ ਸਾਰਾ ਬਿਲਕੁਲ ਪੁੱਛੂਗਾ ਇਸ ਆਪਾਂ ਫੇਸ ਤੇ ਵੀ ਚੱਲਾਂਗੇ ਮੈਂ ਥੋੜਾ ਜਿਹਾ ਪਹਿਲਾਂ ਤੁਹਾਨੂੰ ਇਹ ਸਮਝਣਾ ਚਾਹੁੰਦਾ ਤੁਹਾਡੇ ਤੋਂ ਸਿੱਧੂ ਸਾਹਿਬ ਕਿ ਇਹ ਜਰਨੈਲ ਸਿੰਘ ਭਿੰਡਰਾ ਵਾਲੇ ਨੂੰ ਇਹਨਾਂ ਨੇ ਰੋਪ ਇਨ ਕਿਸ ਤਰ੍ਹਾਂ ਕੀਤਾ ਉਹਨਾਂ ਨੂੰ ਆਪਣੀ ਫੋਲਡ ਚ ਲਿੱਤਾ ਕਿਸ ਤਰ੍ਹਾਂ
ਉਹਨਾਂ ਨੇ ਇਹ ਲਿਖਿਆ ਮੈਂ ਤੁਹਾਨੂੰ ਕੁਲਦੀਪ ਨਾਇਰ ਨੇ ਆਪਣੀ ਕਿਤਾਬ ਦੇ ਵਿੱਚ ਬਿਯੋਂਡ ਦਾ ਲਾਈਨ ਉਹਦੀ ਜਿਹੜੀ ਬਾਇਓਗ੍ਰਾਫੀ ਹੈ ਉਹਦੇ ਵਿੱਚ ਲਿਖਿਆ ਕਿ ਸੰਤ ਇਹਨੇ ਕਿਹਾ ਜੈਲ ਸਿੰਘ ਨੂੰ ਅਡਵਾਈਸ ਕੀਤਾ ਕਿ ਆਪਾਂ ਇੱਕ ਇਹੋ ਜਿਹਾ ਖਾਲਸੀ ਸੰਤ ਖੜਾ ਕਰੀਏ ਜਿਹੜਾ ਕਿ ਮੋਡਰੇਟ ਅਕਾਲੀ ਲੀਡਰ ਦੇ ਖਿਲਾਫ਼ ਬੋਲੇ ਔਰ ਇੰਨਾ ਬੋਲੇ ਕਿ ਇਹਨਾਂ ਦੇ ਸਾਹਮਣੇ ਸਸੋਪੰਚ ਪੈ ਜਾਣ ਅਕਾਲੀ ਲੀਡਰ ਕਿ ਜੇ ਇਹ ਬੋਲਦਾ ਗਿਆ ਇਹ ਸਾਡੀ ਫੋਲੋਇੰਗ ਤਾਂ ਲੈ ਲਏਗਾ ਔਰ ਅਸੀਂ ਸਾਡੇ ਕੋਲ ਫੋਲੋਅਰ ਵੀ ਨਹੀਂ ਜਾਂ ਤਾਂ ਉਹਨਾਂ ਨੂੰ ਇਹ ਮੰਨ ਲੈਣ ਕਿ ਪੰਜਾਬ ਦਾ ਵੱਡਾ ਲੀਡਰ ਹੋ ਗਿਆ ਜਾਂ ਆਪਣੀ ਪੋਲੀਟਿਕਸ ਨੂੰ ਬਚਾਉਣ ਵਾਸਤੇ ਹੋਰ ਵੱਡੀਆਂ ਵੱਡੀਆਂ ਗੱਲਾਂ ਕਰਨ ਤੇ ਸਿੱਖਾਂ ਦੀਆਂ ਜਿਹੜੀਆਂ ਡਿਮਾਂਡ ਨੂੰ ਵਧਾ ਦੇਣ ਜਿਹੜੀਆਂ ਕਿ ਸਾਰੇ ਦੇਸ਼ ਜਨਤਾ ਪਾਰਟੀ ਜਿਹੜੇ ਸੀਗੇ ਹਿੰਦੂ ਵੋਟਰ ਸੀ ਉਹਨਾਂ ਦੇ ਸ਼ਹਿਰ ਚਲਾ ਨਾਲ ਉਹਨਾਂ ਨੂੰ ਦਿਲ ਲੱਗੇ ਔਰ ਉਹ ਬਰਦਾਸ਼ਤ ਨਾ ਕਰ ਸਕਣ ਇਸ ਕਰਕੇ ਡਿਫਰੈਂਸਿਸ ਕ੍ਰੀਏਟ ਕਰੋ ਇਹ ਔਰ ਉਹਨਾਂ ਨੇ ਇਹ ਵੀ ਲਿਖਿਆ ਕਿ ਉਹਨੇ ਕਮਲਨਾਥ ਨੂੰ ਪੁੱਛਿਆ ਉਹਨੇ ਕੁਲਦੀਪ ਨਾਇਰ ਨੇ ਕਿ ਬਈ ਇਹ ਤੂੰ ਕੀਤਾ ਉਹਨਾਂ ਕਿਹਾ ਜੀ ਅਸੀਂ ਦੋ ਸੰਤਾਂ ਦੀ ਇੰਟਰਵਿਊ ਕੀਤੀ ਔਰ ਇੱਕ ਤਾਂ ਬਹੁਤ ਸੌਫਟ ਕਰਕੇ ਲੱਗ ਰਿਹਾ ਸੀ ਤੇ ਖਾਣਪੂਰ ਲੱਗਿਆ ਸਾਨੂੰ ਭੇਜਾਂ ਵਾਲੇ ਔਰ ਸਾਨੂੰ ਲੱਗਿਆ ਕਿ ਸਾਡਾ ਕੋਈ ਨਹੀਂ ਕਰੇਗਾ। ਪਰ ਕਮਲਨਾਥ ਨੇ ਇਹ ਵੀ ਧਿਆਨ ਲਿਖਿਆ ਹੈ ਕਿ ਸਾਨੂੰ ਨਹੀਂ ਪਤਾ ਸੀ ਕਿ ਇਹ ਟੈਰਰਿਸਟ ਬਣ ਜਾਏਗਾ। ਮੈਂ ਦੱਸਿਆ ਭਾਈ ਤੁਸੀਂ ਤਾਂ ਖੈਰ ਇਸ ਕਰਕੇ ਕੀਤਾ ਸੀ ਕਿ ਲੋਕਾਂ ਦੇ ਹਿੰਦੂਆਂ ਦੇ ਬਾਂਡੇ ਵਿੱਚ ਟੈਰਰ ਪੈਦਾ ਹੋਏ ਔਰ ਉਹਨਾਂ ਦਾ ਟੈਰਰ ਹੀ ਕਰਨੀ ਸੀ, ਤੁਸੀਂ ਤਾਂ ਅੰਦਰੋਂ ਅੰਦਰੀ ਖੁਸ਼ ਹੋਵੋਗੇ। ਪਰ ਹੁਣ ਜਿਹੜੀ ਜਿਹੜਾ ਮੇਰੀ ਕਿਤਾਬ ਪੜ੍ਹੋਗੇ ਇਹਨਾਂ ਨੇ ਦੇਖਿਆ ਕਿ ਜੋ ਜੋ ਪਿੰਡਾਂ ਵਾਲਾ ਇੰਡੀਪੈਂਡੈਂਟ ਹੁੰਦਾ ਗਿਆ ਔਰ ਇਹਨਾਂ ਨੇ ਆਪਣੇ ਆਪ ਨੂੰ ਦੂਰ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਦੋਵੇਂ ਪਿੰਡਾਂ ਵਾਲੇ ਤੇ ਕਾਂਗਰਸ ਨੂੰ ਇਹ ਇੱਕ ਤਰ੍ਹਾਂ ਦਾ ਅਹਿਸਾਸ ਹੋ ਗਿਆ ਸੀ ਕਿ ਪਿੰਡਾਂ ਵਾਲੇ ਕਾਂਗਰਸ ਦਾ ਬੰਦਾ ਤੇ ਦੂਜੇ ਆਪਸ ਚ ਦੂਰ ਦੂਰ ਗੱਲਾਂ ਕਰਨ ਲੱਗੇ ਤੇ ਉਹਨੂੰ ਫਿਰ ਆਪਣੀ ਸ਼ੁਰੂ ਕਰਕੇ ਬਦਲ ਕਰ ਉਹ ਬਾਅਦ ਚ ਗੱਲ ਕਰਾਂਗੇ। ਪਹਿਲਾਂ ਫਸਟ ਫੇਜ਼ ਇਹ ਗੱਲ ਸੀ ਕਿ ਫਸਟ ਫੇਜ਼ ਕੋ ਬਹੁਤਾ ਸਕਸੈਸਫੁਲ ਨਹੀਂ ਹੋਏ, ਪਰ ਇਹ ਹੋ ਗਿਆ ਕਿ ਪਿੰਡਾਂ ਵਾਲੇ ਤਿਆਰ ਹੋ ਗਏ ਵੱਡਾ ਰੋਲ ਕਰਨ ਵਾਸਤੇ, ਜਦੋਂ ਕਿ ਇਹ ਅਗਲੇ ਫੇਜ਼ ਟੂ ਦੇ ਕੰਮ ਕਰਾਉਣੇ ਸੀ। ਦੈਟ ਵਾਜ ਨੈਸ਼ਨਲ ਲੈਵਲ ਰੋਲ ਟੂ ਵਿਨ ਦਾ 1985 ਇਲੈਕਸ਼ਨ। ਸੋ ਨੈਕਸਟ ਫੇਜ਼ ਵਿੱਚ ਗੱਲ ਕਰਾਂਗੇ।
ਐਸਐਸ ਸਾਹਿਬ ਤੁਸੀਂ ਦੱਸੋ ਸਾਨੂੰ ਕਿ ਉਸ ਤੋਂ ਬਾਅਦ ਤੁਹਾਨੂੰ 1976 ਦੇ ਵਿੱਚ 1976 ਦੇ ਵਿੱਚ ਤੁਹਾਨੂੰ ਐਜ ਫਸਟ ਸੈਕਰੇਟਰੀ ਵਜੋਂ ਇੰਡੀਅਨ ਹਾਈ ਕਮਿਸ਼ਨ ਆਟਵਾ ਕੈਨੇਡਾ ਦੇ ਵਿੱਚ ਭੇਜਿਆ ਜਾਂਦਾ ਤੇ ਉੱਥੇ ਜਾ ਕੇ ਤੁਹਾਨੂੰ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਲੱਗਿਆ ਕਿ ਖਾਲਿਸਤਾਨ ਦੀ ਉਸ ਟਾਈਮ ਕੈਨੇਡਾ ਦੇ ਵਿੱਚ ਕੋਈ ਗੱਲ ਚੱਲ ਰਹੀ ਸੀ 1976 ਦੇ ਵਿੱਚ।
ਮੈਂ ਕੈਨੇਡਾ ਦੀ ਗੱਲ ਥੋੜੀ ਦੱਸਾਂਗਾ ਹਿੰਦੁਸਤਾਨ ਦੀ ਉਸ ਪੀਰੀਅਡ ਦੀ। ਮੈਂ 3 ਸਾਲ ਰਿਹਾ ਜਿਵੇਂ ਤੁਸੀਂ ਕਿਹਾ, ਮੈਂ ਬਾਈ ਰੋਡ ਗਿਆ, ਬਾਈ ਏਅਰ ਗਿਆ, ਸਾਰੇ ਸ਼ਹਿਰਾਂ ਚ ਵੱਡੇ ਵੱਡੇ ਸ਼ਹਿਰਾਂ ਚ ਇੱਕ ਤੋਂ ਵੱਧ ਜ਼ਿਆਦਾ ਗਿਆ। ਬਹੁਤ ਸਾਰੇ ਪੰਜਾਬੀਆਂ ਲਈ ਕਾਫੀ ਵੈਲ ਨੋਨ ਸੀ ਔਰ ਖਾਸ ਕਰਕੇ ਸਿੱਖ ਹਰ ਸ਼ਹਿਰ ਚ ਮੈਨੂੰ ਜਾਣ ਲੱਗ ਗਏ ਤੇ 3 ਸਾਲਾਂ ਚ ਮੈਨੂੰ ਇਹ ਪਤਾ ਲੱਗਿਆ ਕਿ ਸਿਰਫ ਕੈਨੇਡਾ ਸਾਰੇ 2 ਬੰਦੇ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਔਰ ਉਹ ਦੋਵੇਂ ਟੋਰਾਂਟੋ ਦੇ ਨੇੜੇ ਸੀ। ਇੱਕ ਤਾਂ ਕੁਲਦੀਪ ਸਿੰਘ ਸੋਢੀ ਜਿਹੜਾ ਕਿ ਆਪਣੇ ਆਪ ਨੂੰ ਕੌਂਸਲ ਜਨਰਲ ਖਾਲਿਸਤਾਨ ਕਹਿੰਦਾ ਸੀ, ਉਹ ਜਗਜੀਤ ਸਿੰਘ ਧੌਹਾਨ ਦਾ ਬੰਦਾ ਸੀਗਾ ਤੇ ਉਹ ਸਾਰੇ ਲੋਕ ਜਾਣਦੇ ਸੀ ਸਿੱਖ ਕੇ ਇਹਨਾਂ ਨੂੰ ਆਈਐਸਆਈ ਹੀ ਫੰਡ ਕਰਦਾ ਤੇ ਉਹਦੀ ਜਿੰਨੀ ਕੁ ਇੱਜ਼ਤ ਹੈ ਤੁਸੀਂ ਸੁਣ ਲਓ। ਮਾਰਚ 1979 ਚ ਪਿੱਛੇ ਇੱਕ ਕਾਨਫਰੰਸ ਹੋਈ ਕਾਉਂਟਰ ਦੇ ਵਿੱਚ, ਮੈਨੂੰ ਬੁਲਾਇਆ ਗਿਆ ਤੇ ਮੈਂ ਬੋਲਿਆ ਤੇ ਮੈਂ ਜਦੋਂ ਬੋਲ ਕੇ ਸ਼ੁਰੂ ਕੀਤਾ ਮੈਂ ਉਹਨੂੰ ਕਿਹਾ ਭਾਈ ਤੁਸੀਂ ਪੰਜਾਬ ਦੇ ਜਨਰੇਸ਼ਨ ਹੈ, ਇਹ ਜ਼ਰੂਰੀ ਹੈ ਕਿ ਤੁਸੀਂ ਹਿੰਦੁਸਤਾਨ ਚ ਪੰਜਾਬ ਚ ਕੀ ਹੋ ਰਿਹਾ ਉਹਦੇ 'ਚ ਇੰਟਰਸਟ ਰੱਖੋਗੇ, ਪਰ ਉੱਥੇ ਦਾ ਗੱਲ ਨਾ ਛੱਡ ਕੇ ਆਪਣੇ ਅਗਲੇ ਜਨਰੇਸ਼ਨ ਨੂੰ ਤਿਆਰ ਕਰੋ ਕਿ ਉਹ ਇੱਥੇ ਇੱਕ ਚੰਗੇ ਕੈਨੇਡੀਅਨ ਸ਼ਹਿਰੀ ਬਣ ਔਰ ਮਲਟੀਕਲਚਰਲਿਜ਼ਮ ਪੋਲਿਸੀ ਦਾ ਫਾਇਦਾ ਉਠਾਉਣ। ਮੈਂ ਇੰਨੇ ਕਿਹਾ ਕਿ ਕੁਲਦੀਪ ਸਿੰਘ ਸੋਢੀ ਆਡੀਅੰਸ ਬੈਠਾ ਖੜਾ ਹੋ ਗਿਆ ਕਿ ਜਿਸ ਚੰਗ ਸਾਹਿਬ ਤਾਂ ਮੁਰਾਦਜੀ ਦਿਖਾਈ ਦੇ ਕੌਮਨ ਜੀ ਏਜੰਟ ਨੇ ਤੱਕੂ ਨੇ ਤੇ ਤਾਂ ਉਹਦੀ ਗੱਲ ਕਰਨਗੇ ਇਹ ਦੱਸਣ ਚ ਪੰਜਾਬ ਚ ਕੀ ਹੋ ਰਿਹਾ। ਮੈਂ ਉਹਨੇ ਜੰਗ ਬੋਲਿਆ ਉਹਨੂੰ ਫੜ ਕੇ ਚਾਰ ਜੰਗ ਸਿੱਖਾਂ ਜੋ ਉਹਦੇ ਨੇੜੇ ਬੱਕੀ ਵੀ ਫੜ ਕੇ ਉਹਨੂੰ ਬਾਹਰ ਕਰ ਦਿੱਤਾ ਉਸ ਬਹੁਤ ਵਿੱਚ ਤੇ ਬਾਅਦ ਦੇ ਵਿੱਚ ਮੈਨੂੰ ਮਿਲਿਆ ਉਹ ਤੇ ਲਾਉਗੀ ਫਿਰ ਮਾਫੀ ਮੰਗੀ ਸਰ ਬੁਰਾ ਨਾ ਮੰਨਿਓ ਇਹ ਕੋਈ ਕਰਸਾ ਉਤਰਾ ਸੀ ਤੁਸੀਂ ਆਪਣਾ ਕੰਮ ਕਰ ਰਹੇ ਸੀ ਮੈਂ ਆਪਣਾ ਤੋ ਇੱਕ ਤਰ੍ਹਾਂ ਦਾ ਜੋਕ ਜਾ ਸੀਗਾ। ਦੂਸਰੇ ਜਿਹੜੇ ਸੀਗੇ ਪ੍ਰੋਫੈਸਰ ਉਦੇਸ਼ ਸਿੰਘ ਕਟਗਰੀ ਬੜੇ ਨੇਕ ਪਾਕ ਸਿੱਖ ਸੀ ਉਹ ਲੋਕਾਂ ਨੂੰ ਜਦੋਂ ਮਿਲ ਜਾਂਦੇ ਸੀ ਉਹਦੇ ਬਾਰੇ ਗੱਲ ਕਰਦੇ ਸੀ ਕੋਈ ਪ੍ਰਚਾਰ ਨਹੀਂ ਕਰਦਾ ਸੀਗਾ। ਪਰ ਉਸ ਪੀਰੀਅਡ ਦੇ ਵਿੱਚ ਮੈਨੂੰ ਬੜੇ ਮਈ ਜੂਨ ਤੋਂ ਚਿੱਠੀ ਵੀ ਆਈ ਮੇਰੇ ਬੌਸ ਵੀ ਉੱਥੋਂ ਆਪਣੇ ਹੈੱਡਕੁਆਟਰ ਤੋਂ ਕਿ ਵੀ ਅਸੀਂ ਕੋਈ ਗੁਰਦੁਆਰਾ ਪੋਲੀਟਿਕਸ ਚ ਇੰਟਰਸਟਡ ਨਹੀਂ, ਖਾਲਿਸਤਾਨ ਦਾ ਗੁਰਦੁਆਰਾ ਪੋਲੀਟਿਕਸ ਅਗਰ ਉਹ ਗੁਰਦੁਆਰਾ ਪੋਲੀਟਿਕਸ ਚ ਇੰਟਰਸਟਡ ਨਹੀਂ ਹੈਗੇ ਤੇ ਉਹ ਉੱਥੇ ਖਾਲਿਸਤਾਨ ਮੂਵਮੈਂਟ ਹੋ ਕੇ ਚੱਲਦੀ ਹੈ ਉਸ ਨਾਲ। ਔਰ ਉਸ ਪੀਰੀਅਡ ਦੇ ਵਿੱਚ ਮੈਂ ਕੋਟ ਕੀਤਾ ਬੀ ਜੀ ਦੇਸ਼ਮੁਖ ਖਾਲਸੀਅਸ ਬਾਅਦ ਦੇ ਵਿੱਚ ਕੈਬਨਿਟ ਸੈਕਟਰੀ ਰਿਟਾਇਰ ਹੋਏ, ਉਹਨਾਂ ਨੇ ਕਿਤਾਬ ਚ ਲਿਖਿਆ ਫਰੋਮ ਪੂਨਾ ਟੂ ਪ੍ਰਾਈਮਰੀ ਆਫਿਸ। 1979 ਚ ਉਹ ਪੰਜਾਬ ਗਏ ਬਾਈ ਰੋਡ, ਰਾਹ ਚ ਜ਼ਿਮੀਦਾਰਾਂ ਨੂੰ ਮਿਲਿਆ, ਪਿੰਡਾਂ ਨੂੰ ਮਿਲਿਆ, ਪਿੰਡਾਂ ਦੇ ਲੋਕਾਂ ਨੂੰ, ਸਿੱਖਾਂ ਨੂੰ, ਜੋ ਜਿਹੜੇ ਇੰਡਸਟਰੀਅਲਸ ਨੂੰ ਮਿਲੇ, ਜੋ ਹਰਿਮੰਦਰ ਸਾਹਿਬ ਚ ਯਾਤਰੀਆਂ ਨੂੰ ਮਿਲੇ, ਐਸੋਸੀਏਸ਼ਨ ਮੈਂਬਰਸ ਨੂੰ ਮਿਲੇ ਔਰ ਵਾਪਸ ਆ ਕੇ ਆਪਣੇ ਜੁਆਇੰਟ ਸੈਕਟਰੀ ਨੂੰ ਕਿਹਾ ਉਹਨਾਂ ਨੇ ਕਿ ਵੀ ਪੰਜਾਬ ਇਜ਼ ਦਾ ਹੈਵਨ ਆਫ ਪੀਸ ਇਨ ਔਨ ਅਰਥ, ਉੱਥੇ ਤਾਂ ਕੁਛ ਵੀ ਨਹੀਂ। ਤੇ ਜੁਆਇੰਟ ਸੈਕਟਰੀ ਸਰ ਕੇ ਜਿਹੜੇ ਕਾਂਗਰਸ ਵਾਲੇ ਪੰਜਾਬ ਵਾਲੇ ਨੂੰ ਖੜਾ ਕਰ ਰਹੇ ਨੇ, ਇਹ ਇਹ ਫਰੈਂਕਿੰਗ ਸਕੀਮ ਜਿਹੜਾ ਹੈ ਕਾਂਗਰਸ ਨੂੰ ਖਾਜੂਗਾ ਦੇ ਵਿੱਚ, ਪਰ ਉਹੀ ਸੱਚ ਹੋਇਆ। ਮਗਰ 79 ਨਾ ਇੰਡੀਆ ਚ ਨਾ ਕੈਨੇਡਾ ਚ ਕੋਈ ਖਾਲਿਸਤਾਨ ਮੂਵਮੈਂਟ ਹੀ ਨਹੀਂ ਸੀਗੀ ਤੇ ਜਿਹੜਾ ਮੈਂ ਲਿਖਿਆ ਉਹ ਠੀਕ ਲਿਖਿਆ
ਜੀ ਜੀ। ਸਭ ਇੱਕ ਚੀਜ਼ ਹੁਣ ਹੋਰ ਹੋ ਦੱਸੋ ਕਿ ਤੁਸੀਂ ਉਸ ਟਾਈਮ ਜਦੋਂ ਵਾਪਸ ਆਉਂਦੇ ਹੋ ਤੇ ਫਿਰ ਸਡਨਲੀ ਤੁਹਾਨੂੰ 1980 ਦੇ ਕਰੀਬ ਜਿਵੇਂ ਮੈਂ ਪੜ੍ਹਿਆ ਕਿ ਸਿੱਖ ਖਾਲਿਸਤਾਨ ਦੀ ਬ੍ਰਾਂਚਿਸ ਤੁਸੀਂ ਜਿਹੜਾ ਤੁਹਾਨੂੰ ਐਸਟੈਬਲਿਸ਼ ਕਰਨ ਲਈ ਕਿਹਾ ਤੇ MEA ਨੇ 7 ਨਵੀਆਂ ਬ੍ਰਾਂਚਿਸ ਬਾਹਰ ਨੌਰਥ ਅਮਰੀਕਾ ਦੇ ਵਿੱਚ ਖਾਲਿਸਤਾਨ ਦੀਆਂ ਖੋਲਣ ਦੀ ਗੱਲ ਕੀਤੀ, ਇਸ ਬਾਰੇ ਥੋੜਾ ਸਾਡੇ
ਪਤਾ ਲੱਗਿਆ ਉਹ RNW ਕਰਕੇ ਹੀ ਪਤਾ ਲੱਗਿਆ, ਨਹੀਂ ਮੈਨੂੰ ਪਤਾ ਨਹੀਂ ਲੱਗਣਾ ਸੀਗਾ। ਦੇਖਿਆ ਜਾਵੇ RNW ਜਿਹੜਾ ਰੋ ਹੈ ਉਹ ਕੈਬਨਿਟ ਸੈਕਟਰੀਏਟ ਦਾ ਹਿੱਸਾ ਹੈ, ਉਹ ਪ੍ਰਾਈਮ ਮਿਨਿਸਟਰ ਦੇ ਡਾਇਰੈਕਟਲੀ ਅੰਡਰ ਹੈ, ਉਹੀ ਮਿਨਿਸਟਰ ਨੇ ਸਾਡੀ। ਮੇਰੇ ਤੇ ਉਸ ਵੇਲੇ ਡਾਇਰੈਕਟਰ RNW ਔਰ ਪ੍ਰਾਈਮ ਮਿਨਿਸਟਰ ਦਾ ਦਰਮਿਆਨ ਇੱਕੋ ਹੀ ਬੰਦਾ ਸੀ ਡਾਇਰੈਕਟਰ। ਜੋ ਕੁਛ ਹੋ ਰਿਹਾ ਸੀ ਸਾਡੇ ਡਿਪਾਰਟਮੈਂਟ 'ਚ, ਕਿਉਂ ਹੋ ਰਿਹਾ ਸੀ, ਕੌਣ ਕਰਵਾ ਰਿਹਾ ਸੀ, ਇਹ ਤਾਂ ਪਤਾ ਲੱਗ ਹੀ ਜਾਂਦਾ। ਪਹਿਲੀ ਚੀਜ਼ ਹੋਈ 1980 ਦੇ ਵਿੱਚ RNW 'ਚ ਕਿਹਾ ਗਿਆ ਕਿ ਇੱਕ ਨਵੀਂ ਡਿਵੀਜ਼ਨ ਖੋਲੋ ਖਾਲਿਸਤਾਨ 'ਤੇ।
ਅੱਛਾ,
ਇਹ ਪਹਿਲਾ ਇੰਡੀਕੇਸ਼ਨ ਹੈ ਕਿ ਅਗਰ ਖਾਲਿਸਤਾਨ ਕੋਲ ਮੂਵਮੈਂਟ ਹੁੰਦੀ ਤਾਂ RNW ਤਾਂ ਪਹਿਲਾਂ ਹੋਣੀ ਚਾਹੀਦੀ ਡਿਵੀਜ਼ਨ। ਇਹਦਾ ਮਤਲਬ 1980 ਤੋਂ ਪਹਿਲਾਂ ਤਾਂ ਕੋਈ ਪਤਾ ਹੀ ਸੀ, ਔਰ ਖੋਲੀ ਇਸ ਕਰਕੇ ਦੇ ਬਾਅਦ, ਔਰ ਉਸ ਤੋਂ ਬਾਅਦ ਮੈਨੂੰ ਦੋ ਕੁ ਮਹੀਨਿਆਂ ਬਾਅਦ ਜਨਵਰੀ ਜਾਂ ਫਰਵਰੀ ਕੈਸਿਸ ਕੀਤਾ ਗਿਆ ਮੇਰੇ ਪਾਸ। ਮੈਂ ਸਾਰਾ ਇੰਚਾਰਜ ਸੀ RNW ਦੇ ਯੂਨਿਟਸ ਬਾਹਰ, ਉਹਨਾਂ ਨੂੰ ਦੇਖਣ ਬਾਅਦ ਪਾਉਣ ਬਾਅਦ, ਤੇ ਮੈਨੂੰ ਕਿਹਾ ਗਿਆ ਜੀ 7 ਸਟੇਸ਼ਨ ਦੀ ਪ੍ਰਪੋਜ਼ਲ ਬਣਾਓ ਜਿਸ ਵਿੱਚੋਂ ਵੈਸਟ ਯੂਰਪ ਤੇ ਨਾਰਥ ਅਮਰੀਕਾ 'ਚ ਹੋਣ। ਤੇ ਮੈਂ 9 ਤਾਂ ਨਹੀਂ ਲਿਖਿਆ, ਪਰ ਇਸ ਤਰ੍ਹਾਂ ਬਣਾਓ ਕਿ ਖਾਲਿਸਤਾਨ ਤਾਂ ਹੁਣ ਬਣਨ ਵਾਲਾ ਹੀ ਹੈ ਔਰ ਲੋਕਾਂ ਦੇ ਵਿਚਾਰ ਬਦਲ ਰਹੇ ਨੇ, ਖਾਲਿਸਤਾਨ ਵੱਲ ਹੋ ਰਹੇ ਨੇ, ਤੇ ਉਦੋਂ ਪਹਿਲਾਂ ਤੇ ਹੋ ਰਹੇ ਅਸੀਂ ਆਪਣੇ ਬੰਦੇ ਉੱਥੇ ਬਿਠਾਉਣਾ ਚਾਹੁੰਦੇ। ਮੈਨੂੰ ਲੱਗਿਆ ਕਿ ਖਾਲਿਸਤਾਨ ਕਿਹੜੀ ਉਹ ਕਿਤੇ ਹੈ ਹੀ ਨਹੀਂ, ਉੱਥੇ ਖਾਲਿਸਤਾਨ ਨੇ ਕਿਉਂ ਬਣਾਉਣਾ ਚਾਹੁੰਦੇ ਨੇ। ਉਸ ਵੇਲੇ ਤੱਕ ਸੱਚ ਪੁੱਛੋ ਤੇ ਮੈਨੂੰ ਨਹੀਂ ਸੀ ਪਤਾ ਕੀ ਇਹਨਾਂ ਦੀ ਕੌਨਸਪੀਰੇਸੀ ਕੀ ਹੈ ਜਾਂ ਇਹਨਾਂ ਦੇ ਸਿਨਿਸਟਰ ਡਿਜ਼ਾਇਨ ਕੀ ਨੇ। ਮੈਂ ਬਣਾ ਕੇ ਮੇਰੇ ਕੋਲ, ਮੈਂ ਜਾਣਦਾ ਸੀ ਖਾਲਿਸਤਾਨੀਆਂ ਨੂੰ ਕੋਈ ਐਨਜੀਓ ਲੋਕ ਜਾਂ ਆਪਣੇ ਆਪ ਨੂੰ ਕੁਛ ਸੰਕੀ ਲੋਕ ਹੁੰਦੇ ਸੀਗੇ ਖਾਲਿਸਤਾਨ ਦੀ ਗੱਲ ਕਰਦੇ ਸੀ ਉਹਨਾਂ ਤੋਂ, ਉਹਦੇ ਬੇਸ ਤੇ ਮੈਂ ਡੇਵਿਡ ਪ੍ਰਪੋਜ਼ਲ ਬਣਾ ਤੇ। ਅੱਗੇ ਅਸੀਂ ਇੱਕ ਪੀਏ ਦਾ ਅਸਿਸਟੈਂਟ ਚੱਲ ਰਿਹਾ ਹੁੰਦਾ ਸੀ, ਮਿਨਿਸਟਰੀ ਆਫ ਸਟੇਟ ਦਿੰਦੇ ਨੀ ਜੋ, ਔਰ ਇਹ ਜੇ ਨਸ਼ਾ ਆਉਣਾ ਚਾਹੀਏ ਕੋਈ ਸੈਂਕਸ਼ਨ ਤਾਂ ਹੋਈ ਪੈਂਦਾ ਨਾ, ਵੀ ਉਹ ਹੈਰਾਨੀ ਹੋਈ ਤੇ ਡੇਢ ਮਹੀਨੇ ਚ ਸੈਂਕਸ਼ਨ ਉਹ ਕਰ ਗਏ ਸਾਰੇ ਸਾਰੇ ਤੱਕ। ਮੈਨੂੰ ਲੱਗਿਆ ਕਿ ਬੜਾ ਤੀਰ ਮਾਰ ਰਿਹਾ ਭਾਈ, ਜੇ ਪਹਿਲਾਂ ਵੀ ਕਿਹਾ ਸੀਗਾ ਮੈਂ ਕਿਹਾ ਰਿਹਾ, ਪਰ ਅਸਲੀ ਫਿਰ ਮੈਨੂੰ ਮਿਡਲ ਆਫ 81 ਦੇ ਵਿੱਚ ਕਿਹਾ ਗਿਆ, ਡਾਇਰੈਕਟਰ ਨੇ ਮਿਸਟਰ ਸੰਤੋਖ ਸਿੰਘ, ਉਹਨਾਂ ਨੇ ਕਿਹਾ ਸੀ ਨਵੀਂ ਬਿਲਡਿੰਗ ਚੱਲ ਰਹੀ ਸੀ ਲੋਧੀ ਸਟੇਟ ਦੇ ਵਿੱਚ, ਉਹਨਾਂ ਨੇ ਕਿਹਾ ਕਿ ਸਿੱਧੂ ਇਸ ਤੋਂ ਕੋਲ ਡਿਪਟੀ ਡਾਇਰੈਕਟਰ ਜਾਂ DIG ਦੇ ਬਰਾਬਰ ਹੁੰਦੇ ਨੇ, ਉਹਨਾਂ ਦੇ ਜਿਹੜੇ ਅਫਸਰ ਨੇ ਉਹਨਾਂ ਦੀ ਮੀਟਿੰਗ ਕੀਤੀ ਜਾਵੇ ਕਾਨਫਰੰਸ ਰੂਮ, ਤੇ ਤੂੰ ਉਹਨਾਂ ਨੂੰ ਦੱਸ ਭਾਈ ਖਾਲਿਸਤਾਨ ਕੀ ਚੀਜ਼ ਹੈ, ਕੀ ਸ਼ਾਇਆ ਖਾਲਿਸਤਾਨ, ਔਰ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਬਾਰੇ ਉਹ ਲੱਭਣ, ਉਹਨਾਂ ਨੂੰ ਪਤਾ ਲੱਗੇ ਸਾਰੇ ਡਿਪਾਰਟਮੈਂਟ ਨੂੰ, ਮੈਂ ਦੱਸ ਸਕਦਾ। ਪਰ ਉਸ ਤੋਂ ਪਹਿਲਾਂ 1982 ਦੇ ਉਦੋਂ ਮੈਨੂੰ ਵੀ ਲੱਗਿਆ ਗਿਆ ਸੱਚ 1981 ਦਸੰਬਰ ਦੇ ਵਿੱਚ, ਹਲੇ ਮੈਨੂੰ ਕਿਹਾ ਗਿਆ ਤੂੰ ਕੈਨੇਡਾ USA ਜਾ 15 ਮੇ, ਉਹ ਆਲਮੋਸਟ ਸੀਗਾ ਕ੍ਰਿਸਮਸ ਹੋਲੀਡੇ ਦਾ ਟਾਈਮ, ਉੱਥੇ ਪਤਾ ਕਰਕੇ ਸੁਣਿਆ ਕਿ ਬੜੀ ਬੁਰੀ ਬੁਰੀਆਂ ਖ਼ਬਰਾਂ ਆ ਰਹੀਆਂ ਨੇ ਕਿ ਖਾਲਿਸਤਾਨ ਦੀ ਗੱਲਾਂ ਬਾਤਾਂ ਚੱਲ ਪਈਆਂ ਉੱਥੇ ਤੋਂ। ਮੈਂ ਗਿਆ ਉਸ ਵੇਲੇ ਗੁਰਜਾਲ ਸਿੰਘ ਕਲੋਂ ਸੀ ਹਾਲ ਕਮਿਸ਼ਨਰ, ਉੱਥੇ ਉਹਨਾਂ ਨੂੰ ਮਿਲਿਆ, ਉਹਨਾਂ ਨੂੰ ਜਾਣਦੇ ਸੀਗੇ ਮੇਰੇ ਫਾਦਰ ਇਨ ਲਾਅ ਕਰਕੇ, ਉਹ ਸਰਦਾਰ ਸਵਰਨ ਸਿੰਘ ਜੀ ਸੀ ਮੇਰੇ ਫਾਦਰ ਨੂੰ, ਤੇ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਜਦੋਂ ਦਾ ਤੂੰ ਗਿਆ ਇੱਥੇ ਲੋਕਾਂ ਦੇ ਕੁਛ ਹਿੰਦੂ ਸਿੱਖਾਂ 'ਚ ਫਰਕ ਜਾ ਰਿਹਾ, ਔਰ ਗੁਰਦੁਆਰਿਆਂ 'ਚ ਇਹ ਗੱਲ ਹੁਣ ਕਰਨੀ ਲੱਗ ਗਏ। ਔਰ ਬਾਕੀ ਮੇਰੇ ਦੋਸਤਾਂ ਨੇ ਵੀ ਦੱਸਿਆ, ਮੈਂ ਵੈਨਕੂਵਰ ਵੀ ਗਿਆ ਆ ਕੇ, ਮੈਂ ਉੱਥੇ ਮੈਂ ਕੰਸ਼ੀਅਸ ਉੱਥੇ ਲਾਸ ਏਂਜਲਿਸ ਮਿਲਿਆ ਲੋਕਾਂ ਨੂੰ ਬਹੁਤ, ਸਾਰੇ ਪਾਸੇ ਇਹੀ ਗੱਲ ਕੀ ਕਰ ਰਹੇ ਹੋ ਤੁਸੀਂ, ਪੰਜਾਬ ਵਾਲੇ ਨੂੰ ਮਦਦ ਕਰੀ ਜਾ ਰਹੀ ਕਾਂਗਰਸ, ਇਹ ਸਾਡਾ ਤੁਸੀਂ ਹਿੰਦੂ ਸਿੱਖਾਂ 'ਚ ਝਗੜਾ ਕਰਵਾ ਰਹੇ ਹੋ, ਤੁਹਾਡੇ ਜਿਹੜੇ ਲੋਕਲ ਪੇਪਰ ਨੇ ਜਲੰਧਰ ਦੇ ਸ਼ਬਦ ਨੇ ਉਹ ਬੜੇ ਬਹੁਤ ਅੱਛੀਆਂ ਖ਼ਬਰਾਂ ਲਿਖ ਰਹੇ ਨੇ ਤਾਂ ਕਿ ਹਿੰਦੂ ਸਿੱਖਾਂ 'ਚ ਫਰਕ ਪੈ ਜਾਵੇ, ਤੇ ਮੈਂ ਉੱਥੇ ਰਿਪੋਰਟ ਬਣਾ ਦੀ ਪਹਿਲੀ। ਤੇ ਮੇਰੇ ਡਾਇਰੈਕਟਰ ਨੇ ਕਿਹਾ ਕਿ ਵੀ ਕੌ ਸਾਹਿਬ ਸਾਡੇ ਜਿਹੜੇ ਓਰਿਜਨਲ ਫਾਊਂਡਿੰਗ ਮੈਂਬਰ ਸੀ RNW ਦੇ ਕੌ, ਉਹਨਾਂ ਨੇ 1960 ਦੇ ਵਿੱਚ ਡਿਪਾਰਟਮੈਂਟ ਬਣਾਇਆ, ਉਹਨਾਂ ਨੂੰ ਦੁਬਾਰਾ ਬੁਲਾ ਲਿਆ ਮਿਸਟਰ ਗਾਂਧੀ ਨੇ, ਮੈਂ ਅਡਵਾਈਸ ਦੱਸੀ ਜੀ ਰਹੀ, ਉਹਨਾਂ ਨੂੰ ਮੈਂ ਕਾਫ਼ੀ ਦਿਖਾਇਆ ਜਾ ਕੇ ਰਾਸ਼ਟਰਪਤੀ ਭਵਨ ਦੇ ਉੱਤੇ ਕੈਬਨਿਟ ਸੈਕਟਰੀ ਦੇ ਦਫ਼ਤਰ ਦੇ ਨੀਚੇ ਸਜਵਾਏ ਹੁੰਦੇ ਸੀ। ਮੈਨੂੰ ਕਿਹਾ ਜੀ ਤੂੰ ਸ਼ਾਮ ਦਾ ਪ੍ਰਸ਼ਾਦ ਨੂੰ ਮਿਲ ਜਾ ਕੇ ਪ੍ਰਿੰਸੀਪਲ ਇਨਫੋਰਮੇਸ਼ਨ ਆਫਿਸਰ ਮਿਸਟਰ ਗਾਂਧੀ ਦੇ ਸੀਗੇ ਜਿਹੜੇ ਪ੍ਰੈਸ ਨੂੰ ਕੰਟਰੋਲ ਕਰਦੇ ਸਭ ਕੁਛ, ਉਹਦਾ ਦਫ਼ਤਰ ਮਿਸਟਰ ਗਾਂਧੀ ਨੇ ਬਿਲਕੁਲ ਸਾਹਮਣੇ ਕੋਰੀਡੋਰ 'ਤੇ ਮੈਂ ਗਿਆ ਉਹਨੂੰ, ਮੈਂ ਉਹਨੂੰ ਕਾਲਜ ਦਿੱਤਾ ਜੀ ਆਹ ਲੋਕ ਕਹਿੰਦੇ ਨੇ ਆਪ ਕਰੋ ਤੁਸੀਂ ਇਹ ਕਾਹਨੂੰ ਚੱਕੇ ਚ ਪਾਇਆ ਸਾਨੂੰ ਤੁਸੀਂ ਕਰ ਰਹੇ ਹੋ ਤੂੰ ਛੱਡੋ। ਉਹਨੇ ਕਿਹਾ ਤਾਂ ਅੱਛਾ ਹੂੰ ਉਹਨੇ ਗੱਲ ਕੀਤੀ, ਉਹਨਾਂ ਮੈਨੂੰ ਗਾਂਧੀ ਨਹੀਂ ਕੀਤੀ, ਮੈਂ ਸੋਚਿਆ ਇਹ ਸਮਝਾਊਗਾ ਪ੍ਰੈਸ ਨੂੰ, ਉਹ ਗੜਬੜ ਇਹ ਹੋ ਗਈ ਕਿ ਉਹ ਉਲਟਾ ਕਰਨ ਲੱਗ ਗਿਆ ਸਾਰਾ ਜਿਹੜਾ ਕੁਛ ਹੋ ਵਧੀਆ ਹੈ, ਜਿਹੜੇ ਮੇਰੇ ਦੋਸਤਾਂ ਨੇ ਕਿਹਾ ਕਿ ਜੀ ਆਹ ਕਰੋ ਉਹ ਉਲਟਾ ਕਰਨ ਲੱਗ ਗਏ ਟੈਕਸ ਵਾਲੇ ਸਾਰੇ ਗੱਲਾਂ ਉਲਟਾ ਕਰੋ। ਫਿਰ ਮੈਨੂੰ ਵਾਪਸ ਆ ਕੇ ਜਿਹੜੀ ਸਮਝ ਆਈ, ਇੱਕ ਮੇਰਾ ਦੋਸਤ ਪਟਿਆਲੇ ਤੋਂ ਆਇਆ, ਉਹਨੇ ਕਿਹਾ ਜੀ ਮਾਰਚ 1982 ਦੇ ਵਿੱਚ ਇਹ ਬਹੁਤ ਇੰਪੋਰਟੈਂਟ ਚੀਜ਼ ਹੈ, ਉਹਨੇ ਕਿਹਾ ਜੀ ਮੈਂ ਪੂਰੀ ਖ਼ਬਰ ਮਿਲੀ ਹੈ ਪਟਿਆਲੇ ਦੇ RSS ਕੁਛ ਵਰਕਰ ਨੇ ਜਿਹੜੇ ਨੇ ਬਹੁਤ ਕਲੋਜ਼ਲੀ ਜਾਣਦੇ ਨੇ, ਉਹਨਾਂ ਨੇ ਮੈਨੂੰ ਕਿਹਾ ਕਿ ਮਿਸਿਸ ਗਾਂਧੀ ਨੇ 1980 ਜਨਵਰੀ ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਸੰਜੇ ਦੇ ਕਹਿਣ 'ਤੇ ਇੱਕ ਡਿਸੀਜ਼ਨ ਲੈ ਲਿਆ ਕਿ ਅਗਲੀ ਇਲੈਕਸ਼ਨ ਜਿਹੜੀ 1985 ਜਨਵਰੀ ਚ ਹੋਏਗੀ ਉਹਨੂੰ ਅਸੀਂ ਢਿੰਡਰਾਂ ਵਾਲੇ ਖਾਲਿਸਤਾਨ ਇਸ਼ੂ ਤੇ ਜਿੱਤਣਾ, ਢਿੰਡਰਾਂ ਵਾਲੇ ਤੋਂ ਜਿਹੜਾ ਹੈ ਐਂਟੀ ਹਿੰਦੂ ਦੇ ਉੱਤੇ ਟੈਰਰ ਕਰਾਂਗੇ, ਉਹਨਾਂ ਦਿਲ ਚ ਟੈਰਰ ਪੈਦਾ ਕਰ ਦਾਂਗੇ ਔਰ ਖਾਲਿਸਤਾਨ ਦੀ ਚੀਜ਼ ਨੂੰ ਵਧਾ ਦਿਆਂਗੇ ਤਾਂ ਕਿ ਲੋਕਾਂ ਨੂੰ ਆਪਣੀ ਜਾਨ ਦਾ ਖਤਰਾ ਹੋਵੇ, ਮੁਲਕ ਦੇ ਟੁਕੜੇ ਹੋਣ ਦਾ ਡਰ ਹੋਵੇ। ਉਦੋਂ ਬਾਅਦ ਮੈਨੂੰ ਕਿੱਥੋਂ ਪਤਾ ਲੱਗਣ ਲੱਗਿਆ ਕਿ ਜਿਹੜਾ ਮੈਂ ਕਰ ਰਿਹਾ ਸੀ ਕਿਉਂ ਕਰ ਰਿਹਾ ਸੀ, ਬੱਚੋ ਕਿਉਂ ਕਰਵਾਇਆ ਜਾ ਰਿਹਾ ਸੀ। ਇਹੀ ਚੀਜ਼ ਮੈਂ ਬਾਅਦ ਦੇ ਵਿੱਚ ਮੇਰੇ ਬਾਦਲਾਂ ਨੇ ਜਦੋਂ ਮੀਡੀਏਟ ਕੀਤਾ ਇੱਕ ਫੈਸਲਾ, ਜੋ ਉਹ ਬਾਅਦ ਚ ਨੈਕਸਟ ਟਾਈਮ ਦੱਸਾਂਗੇ, ਦੂਸਰੇ ਫੇਜ਼ ਕੱਲ੍ਹ ਨੂੰ ਕੰਪਲੀਟ ਕਰ ਲਈ। ਹੌਲੀ ਹੌਲੀ ਮੈਨੂੰ ਜਦੋਂ ਪਤਾ ਲੱਗਿਆ ਗਿਆ, ਤਿੰਨ ਵਾਰੀ ਗਿਆ ਮੈਂ ਯੂਐਸ ਚ, ਕੈਨੇਡਾ ਹੋਇਆ, ਇੱਕ ਚਰਚੀ ਵੀ ਗਿਆ ਸੀ 82 ਚ, ਔਰ ਜੁਲਾਈ ਅਗਸਤ ਚ ਜਦੋਂ ਮਿਸਟਰ ਗਾਂਧੀ ਦੀ ਸਟੇਟ ਵਿਜ਼ਿਟ ਸੀ, ਫਿਰ 1 ਸਤੰਬਰ 1983 ਜਦੋਂ ਯੂਐਨ ਵਿਜ਼ਿਟ ਕਰਾਸ ਕਰ ਗਿਆ, ਉਹ ਮੈਂ ਕਿਤਾਬ ਚ ਲਿਖਿਆ ਸਾਰੇ ਚੈਪਟਰ ਲੱਗ ਦਿੱਤੇ ਜੀ।
ਜੀ ਜੀ, ਇਹ ਤੁਸੀਂ ਹੁਣ ਫੇਸ 2 ਦੀ ਗੱਲ ਕੀਤੀ ਹੈ ਜੀ, ਇਸ
ਫੇਸ 2 ਦੀ ਹੈ, ਮਗਰ ਮੈਂ ਪਿੱਛੇ ਚੱਲ ਗਿਆ, ਫਿਰ ਕਹੂੰਗੇ ਜੀ ਇਹਦਾ ਅਸਰ ਕੀ ਹੋਇਆ। ਤੇ ਬੱਚੇ ਫੇਸ 1 ਦੇ ਵਿੱਚ 1979 ਦੇ ਅਖੀਰ ਤੱਕ ਕੋਈ ਖਾਲਿਸਤਾਨ ਦੀ ਗੱਲ ਹੀ ਨਹੀਂ ਸੀ ਕਰਦਾ
ਜੀ। ਮੈਂ ਇਹੀ ਪੁੱਛਣਾ ਚਾਹੁੰਦਾ ਕਿ ਜਿਹੜਾ ਫੇਸ 2 ਸੀਗਾ, ਜਿਹਦੇ ਵਿੱਚ ਸੈਂਟਰ ਸਰਕਾਰ ਦੇ ਵਿੱਚ 1985 ਦੀਆਂ ਇਲੈਕਸ਼ਨ ਜਿੱਤਣ ਦਾ ਇੱਕ ਪਲਾਨ ਸੀਗਾ, ਉਹ ਸਾਰਾ ਫੇਸ 2 ਦੇ ਵਿੱਚ ਆਏਗਾ ਸਿੱਧ
ਸਾਹਿਬ? ਫੇਸ 2 ਉੱਥੋਂ ਸ਼ੁਰੂ ਹੁੰਦਾ ਨਾ, ਪੰਜਾਬ ਦਾ ਖਤਮ ਹੋ ਗਿਆ ਔਰ ਪੰਜਾਬ ਦੀਆਂ ਇਲੈਕਸ਼ਨ ਜਿੰਨੀਆਂ ਪਾਰਲੀਮੈਂਟ ਦੀਆਂ ਸੀ 13 ਸੀਟਾਂ, ਉਹ ਕੁਛ ਕਾਂਗਰਸ ਜਿੱਤ ਕੇ ਵਾਪਸੀ, ਪਰ ਉਹਨਾਂ ਪਤਾ ਸੀ ਕਿ ਪੰਜਾਬ 'ਚ ਅਸੀਂ ਇੰਨੀ ਜ਼ਿਆਦਾ ਕਰ ਦਿਆਂਗੇ ਹਲਚਲ ਗੜਬੜ, ਫਾਈਨਲ ਸਲਿਊਸ਼ਨ ਜੋ ਅਸੀਂ ਕਰਨਾ ਹੈ ਉਹ ਅਗਲੀਆਂ ਇਲੈਕਸ਼ਨਾਂ ਤੋਂ ਥੋੜ੍ਹਾ ਕੁਛ ਮਹੀਨੇ ਪਹਿਲਾਂ ਕਰਾਂਗੇ, ਔਰ ਤਾਂ ਕਿ ਹਿੰਦੂਆਂ ਦੇ ਮਨ 'ਚ ਆ ਜਾਏ ਕਿ ਸਾਡੇ ਇਹਨਾਂ ਨੇ ਬਚਾਤੀ ਜਾਨ ਔਰ ਦੇਸ਼ ਬਚਾਤਾ ਟੁਕੜੇ ਹੋਣ, ਔਰ ਉਹ ਫਾਈਨਲ ਸਲਿਊਸ਼ਨ ਹੋਇਆ ਜਿਹੜਾ ਹੈ ਬਲੂ ਸਟਾਰ ਦੇ ਰੂਪ ਦੇ ਵਿੱਚ।
ਬਿਲਕੁਲ ਬਿਲਕੁਲ, ਆਪਾਂ ਇਸ ਬਿਲਕੁਲ ਜ਼ਰੂਰ ਆਵਾਂਗੇ, ਲੇਕਿਨ ਉਸ ਤੋਂ ਪਹਿਲਾਂ ਮੈਨੂੰ ਇਹ ਦੱਸੋ, ਜਿਹੜੋ ਜਰਨੈਲ ਸਿੰਘ ਭਿੰਡਰਾਂ ਹੋਣਾ ਦੇ ਉਹਨਾਂ ਦੇ ਵਿੱਚ ਤੇ ਨਾਲ ਹੀ ਕਾਂਗਰਸ ਦੇ ਵਿੱਚ ਜਿਹੜੇ ਡਿਫਰੈਂਸਿਸ ਆਉਣੇ, ਇੱਕ ਉਦੋਂ ਤੋਂ ਸ਼ੁਰੂ ਹੋਏ ਫਿਰ?
ਐਕਚੁਅਲੀ ਮੈਂ ਦੱਸਿਆ ਤੁਹਾਨੂੰ ਪਹਿਲਾਂ ਕਿ ਕੁਛ ਤਾਂ ਇਹਨਾਂ ਨੇ ਜਾਣ ਬੁੱਝ ਕੇ ਲੋਕਾਂ ਨੂੰ ਦੂਸਰੇ ਤੋਂ ਡਿਸਟੈਂਸ ਕਰਨ ਲੱਗ ਗਏ। ਪਿੰਡਾਂ ਵਾਲੇ ਨੂੰ ਇਹ ਹੋ ਗਿਆ ਕਿ ਮੈਨੂੰ ਲੋਕ ਸਮਝਦੇ ਨੇ ਕਾਂਗਰਸ ਦਾ ਬੰਦਾ ਇਹ, ਔਰ ਕਾਂਗਰਸ ਨੂੰ ਸੋਚ ਰਹੇ ਲੱਗਿਆ ਕਿ ਜੇ ਆਪਾਂ ਜ਼ਿਆਦਾ ਗੱਲ ਕਰਾਂਗੇ ਤਾਂ ਲੋਕ ਕਹਿੰਦੇ ਪਿੰਡਾਂ ਵਾਲੇ ਤੋਂ ਸਭ ਕੁਛ ਕਰਾ ਰਹੇ ਨੇ। ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸੀਗਾ ਚੰਦੂ ਕਲਾਂ ਦਾ ਵਿਜ਼ਿਟ ਜਿਹੜੀ ਸੀਗੀ, ਜਿੱਥੇ ਕਿ ਪੰਜਾਬ ਚ ਦਰਬਾਰਾ ਸਿੰਘ ਨੇ ਮੰਗਤ ਹੋਇਆ ਉਹਨੂੰ ਭੇਜਿਆ ਫੰਡ ਵਾਸਤੇ, ਜਿੱਥੇ ਇਹਦੇ ਕੁਛ ਸਕ੍ਰਿਪਚਰ ਜਲ ਗਏ, ਉਸ ਤੋਂ ਬਾਅਦ ਇਹ ਪਿੰਡਾਂ ਵਾਲੇ ਓਪਨਲੀ ਜੈਲ ਸਿੰਘ ਦੇ ਖਿਲਾਫ਼ ਹੋ ਗਏ, ਔਰ ਉਸ ਤੋਂ ਬਾਅਦ ਹੌਲੀ 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 ਪਿੰਡਾਂ ਵਾਲੇ ਨੂੰ ਕੁਛ ਲੱਗਿਆ ਕਿ ਇਹ ਤਾਂ ਮੈਂ ਫਸ ਰਿਹਾ ਇਸ ਚੀਜ਼ ਦੇ ਵਿੱਚ, ਪਰ ਜਿਹਨੇ ਕੋਈ ਬੰਦਾ ਫਸ ਕੇ ਤਿਲ ਮਿਲਾ ਕੇ ਗੱਲਾਂ ਕਰਦਾ ਉਹ ਇਸ ਤਰ੍ਹਾਂ ਦਾ ਐਟੀਟਿਊਡ ਹੋ ਗਿਆ ਉਹਨਾਂ ਦਾ
ਜੀ। ਹੁਣ ਆਪਾਂ ਆਉਂਦੇ ਹਾਂ ਕਿ ਮੈਂ ਆਪਣੇ ਸਰੋਤਿਆਂ ਨੂੰ,
ਜਦੋਂ ਉਹਦੇ ਅਮਰੀਕ ਸਿੰਘ ਤੇ 18 ਸਿੰਘ ਨੂੰ ਫੜਿਆ 19 ਜੁਲਾਈ 1982 ਦੇ ਵਿੱਚ, ਮੈਂ ਫੜਿਆ ਗਿਆ।
ਹਾਂ, ਇਸ ਤੇ ਗੱਲ ਤੇ ਆਪਾਂ ਆਉਂਦੇ, ਮੈਂ ਇਹੀ ਪੁੱਛਣ ਲੱਗਾ ਸੀ ਤੁਹਾਨੂੰ, ਕਿਉਂਕਿ ਤੁਹਾਡੇ ਜਿਹੜੇ ਫਾਦਰ ਇਨ ਲਾਅ ਹੈਗੇ ਸਵਰਨ ਸਿੰਘ, ਮੈਂ ਆਪਣੇ ਥੋੜੇ ਸਰੋਤਿਆਂ ਨੂੰ ਦੱਸ ਵੀ ਦਵਾਂ ਕਿ ਉਹ ਚਾਹੇ ਨਹਿਰੂ ਦੀ ਕੈਬਨਿਟ ਹੋਵੇ, ਇੰਦਰਾ ਗਾਂਧੀ ਹੋਵੇ, ਲਾਲ ਬਹਾਦਰ ਸ਼ਾਸਤਰੀ ਡਿਫੈਂਸ ਮਿਨਿਸਟਰ, ਐਕਸਟਰਨਲ ਅਫੇਅਰਸ ਮਿਨਿਸਟਰ, ਐਗਰੀਕਲਚਰ ਮਿਨਿਸਟਰ, ਕਈ ਉਹ ਕੈਬਨਿਟ ਅਹੁਦਿਆਂ ਤੇ ਰਹੇ, ਈਵਨ ਕਿ ਰੇਲਵੇ ਜੀ, ਬੜਾ ਕੁਛ ਸੀਗਾ
ਲਗਾਤਾਰ
ਜੀ। ਔਰ ਤੁਸੀਂ ਜਿਹੜੇ ਹੋ, ਜਿਹੜੇ ਸਾਡੇ ਡੀਵੀਐਸ ਸਿੱਧੂ ਆ, ਇਹ ਉਹਨਾਂ ਦੇ ਸਨ ਇਨ ਲਾਅ ਨੇ, ਉਹਨਾਂ ਦੇ ਜਵਾਈ ਨੇ, ਕਿਸੇ ਨਾ ਕਿਸੇ ਦਾ ਵੀ ਆਪਸ ਦੇ ਵਿੱਚ ਸੁਲਹ ਸਫਾਈ ਹੋ ਜੇ, ਉਹਨਾਂ ਨੇ ਆਪਸ ਦੇ ਵਿੱਚ ਜਿਹੜੇ ਜਾ ਕੇ ਬੜੇ ਉਪਰਾਲੇ ਕੀਤੇ ਸੀ, ਉਹ ਗੱਲਬਾਤ ਕਿਉਂ ਟੁੱਟ ਗਈ ਜਾਂ ਸਿਰੇ ਕਿਉਂ ਨਹੀਂ ਚੜੀ, ਇਸ ਬਾਰੇ
ਦੱਸੋ। ਗੱਲ ਮੈਂ ਹੋਈ ਕਿ ਜਦੋਂ ਅਮਰੀਕੀ 19 ਜੁਲਾਈ ਨੂੰ ਪਿੰਡਾਂ ਵਾਲੇ ਨੂੰ ਲੱਗਿਆ ਕਿ ਮੇਰਾ ਨੰਬਰ ਨਾ ਜਾਏ ਕਿਤੇ, ਔਰ ਉਹ ਗੁਰੂ ਨਾਨਕ ਨਿਵਾਸ ਚ ਸ਼ਿਫਟ ਕਰ ਗਏ
ਜੀ।
ਔਰ ਜਦੋਂ ਗੁਰੂ ਨਾਨਕ ਨਿਵਾਸ ਚ ਸ਼ਿਫਟ ਕਰਨਾ, ਦੋ ਤਿੰਨ ਚੀਜ਼ਾਂ ਹੋ ਗਈਆਂ, ਇੱਕ ਤਾਂ ਉਹਦੀ ਸੇਫਟੀ ਹੋ ਗਈ, ਇੱਕ ਉਹ ਜਿਹੜਾ ਕੁਛ ਬੋਲਦਾ ਸੀ ਹਰਿਮੰਦਰ ਸਾਹਿਬ ਚ, ਉਹ ਪ੍ਰੈਸ ਚ ਲੋਕਾਂ ਨੂੰ ਨੋਟਿਸ ਆਉਣ ਲੱਗ ਗਿਆ, ਔਰ ਇਹਨਾਂ ਦੀ ਪੋਜੀਸ਼ਨ ਮਾਡਰੇਟ ਅਕਾਲੀਆਂ ਦੀ, ਲੌਂਗੋਵਾਲ ਦੇ, ਬਾਦਲ ਦੇ ਗਰੁੱਪ, ਇਹਨਾਂ ਦੀ ਪੋਜੀਸ਼ਨ ਹੋਰ ਖਰਾਬ ਹੋਣ ਲੱਗੀ, ਕਿੰਨਾ ਕੁ ਉਹਨੂੰ ਅਪੋਜ਼ ਕਰਨਗੇ। ਤੇ ਉਹਨਾਂ ਨੇ ਬੰਦੇ ਭੇਜੇ, ਦੋ ਬੰਦੇ ਸੀ, ਸ੍ਰੀ ਲੌਂਗੋਵਾਲ ਦੇ ਪ੍ਰਕਾਸ਼ ਸਿੰਘ ਬਾਦਲ, ਔਰ ਉਹ ਜਿਹੜਾ ਸੀ ਉਹਨਾਂ ਦਾ ਬਲਵੰਤ ਸਿੰਘ, ਮੈਂ ਉਸ ਵਿੱਚ ਚਮਕਿਆ ਫਲੈਟ ਸੱਤਾ ਮਾਰਚ ਔਰ ਕਦੇ ਕਦੇ ਉਸ ਪੀਰੀਅਡ ਚ ਮੇਰੇ ਕੋਲ ਰਹੇ ਹੋ, ਬਾਕੀ ਦੋ ਸਿਸਟਰ ਕੇ ਨੋਟਿਸ ਸੀ ਉਹਨਾਂ ਕੋਲ ਕਦੇ ਰਹਿੰਦੇ ਸੀਗੇ, ਦਿੱਲੀ ਪਰ ਉਸ ਪੀਰੀਅਡ ਚ ਮੇਰੇ ਕੋਲ ਰਹੇ। ਔਰ ਮੈਨੂੰ ਉਹਨਾਂ ਨੇ ਕਿਹਾ ਜੀ ਇਹ ਜਦੋਂ ਤੁਸੀਂ ਭੂਤ ਬਾਲ ਦਿੱਤਾ ਗੁਰੂ ਨਾਨਕ ਨਿਵਾਸ ਪੰਜਾਬ ਦਾ ਨਾਮ ਲੈ ਕੇ ਨਹੀਂ ਲਿਆ, ਇਹਨੂੰ ਕੱਢੋ ਔਰ ਸਾਡਾ ਖਰਾ ਚਲਾਓ ਔਰ ਕੋਈ ਸਾਡਾ ਫੈਸਲਾ ਕਰਾ ਦੋ ਤਾਂ ਕਿ ਅਸੀਂ ਆਪਣਾ ਮੋਰਚਾ ਮਾਰਚਾ ਵਾਪਸ ਲਈਏ ਔਰ ਅਮਨ ਸ਼ਾਂਤੀ ਆ ਜਾਏ ਪੰਜਾਬ ਦੇ ਵਿੱਚ। ਤੇ ਉਹਨਾਂ ਨੇ ਮਾਈ ਫਾਦਰ ਦਾ ਹੀ ਸਪੋਕ ਮਿਸਿਜ਼ਾਂ ਦੀ ਉਹਨਾਂ ਤੋਂ ਪੁੱਛਿਆ ਭਾਈ ਮੇਰੇ ਕੋਲ ਆ ਰਹੇ ਨੇ ਆਪਾਂ ਕਰੀਏ। ਪੋਲੀਟੀਕਲ ਅਫੇਅਰ ਕਮੇਟੀ ਵਿੱਚ ਇੱਕ ਡਿਸੀਜਨ ਲੈ ਲਿਆ ਸੀ ਕਿ ਅਗਲੇ ਦਿਨ 26 ਤਰੀਕ ਨੂੰ ਸਰਦਾਰ ਪੂਰਨ ਸਿੰਘ ਵਿਲ ਟੇਕ ਓਵਰ ਐਜ਼ ਦਾ ਇੰਟਰਿਮ ਪ੍ਰਾਈਮ ਮਿਨਿਸਟਰ। ਇਹ ਸੰਖਿਆ ਨੂੰ ਪਤਾ ਲੱਗਿਆ ਕਿ ਉਹਨੇ ਫੜਿਆ ਬੰਦਿਆਂ ਨੂੰ ਬੰਸੀ ਲਾਲ ਨੂੰ ਔਰ ਉਹ ਉਹਨੂੰ ਅੱਛਾ ਨਹੀਂ ਲੱਗਿਆ ਤੇ ਲੋਕਾਂ ਨੇ ਕਿਹਾ ਕਿ ਕੋਈ ਸਰਦਾ ਨਹੀਂ ਹੁੰਦਾ ਇੱਕ ਵਾਰੀ ਬਣ ਗਿਆ ਤੂੰ ਇਹ ਕਿਉਂ ਬੇਵਕੂਫੀ ਕਰਦੇ ਆ, ਤੋ ਰਾਤ ਨੂੰ ਐਮਰਜੈਂਸੀ ਲੱਗ ਗਈ। ਚਲੋ ਉਹ ਤਾਂ ਇੱਕ ਤਰ੍ਹਾਂ ਦੀ ਪਹਿਲੀ ਕਿਸੇ ਨੂੰ ਪਤਾ ਨਹੀਂ ਸੀ, ਮੈਂ ਸੋਚਿਆ ਲਿਖ ਦੇਣਾ ਚਾਹੀਦਾ ਹੈ ਜੀ। ਤੇ ਉਹ ਜਿਹੜਾ ਮੈਂ ਫਿਰ ਜਦੋਂ ਸਰਦਾਰ ਸਾਹਿਬ ਨੇ ਮੰਨੇ ਉਹ ਲੋਕ ਮੇਰੇ ਸਾਰੇ ਜੇਲ੍ਹ ਸੀ ਬਾਦਲ ਵਗੈਰਾ ਸਾਰੇ ਉਹਨੂੰ ਰਾਤ ਰਾਤ ਜੇਲ੍ਹ ਮਿਲੇ ਔਰ ਢਿੰਗਾਂ ਵਾਲੇ ਨੂੰ ਮਿਲਣ ਗਏ ਕਮਰੇ ਚ। ਤੇ ਕੁਲਦੀਪ ਨੌਰ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਦੇਖੋ ਐਡੇ ਵੱਡੇ ਵੱਡੇ ਆਦਮੀ ਉਹਦਾ ਪਾਣੀ ਭਰਦੇ ਸੀ, ਡਰਦੇ ਸੀ, ਭੁੰਜੇ ਰਹਿੰਦੇ ਸੀਗੇ ਕਿਉਂਕਿ ਜਦੋਂ ਪਿੰਡਾਂ ਜਦੋਂ ਸਰਦਾਰ ਸਾਹਿਬ ਦੇ ਮੈਂ ਇੱਕ ਤੋਂ ਐਵੀਡੈਂਸ ਦੱਸਿਆ ਮੈਨੂੰ ਤਾਂ ਪਤਾ ਸੀਗਾ ਉਹਨਾਂ ਨੇ ਕੁਲਦੀਪ ਨੌਰ ਇਕੱਲੀ ਕੁਰਸੀ ਤੇ ਬੈਠੇ ਸੀ, ਉਹਨੇ ਕਿਹਾ ਜੀ ਸਰਦਾਰ ਸਾਹਿਬ ਤੁਸੀਂ ਬੈਠੋ ਕੁਰਸੀ ਤੇ। ਸਰਦਾਰ ਸਾਹਿਬ ਨੇ ਕਿਹਾ ਕਿ ਦੇਖੋ ਐਡੇ ਵੱਡੇ ਸੰਤ ਦੇ ਸਾਹਮਣੇ ਮੇਰਾ ਸਥਾਨ ਜ਼ਮੀਨ ਤੇ ਹੈ, ਉਹਨਾਂ ਨੂੰ ਇਸੇ ਕਰਕੇ ਪਿੰਡਾਂ ਵਾਲੇ ਨੂੰ ਖੁਸ਼ ਕਰਨਾ ਚਾਹੁੰਦੇ ਸੀ, ਬਾਅਦ ਚ ਦੇਖੋ ਵਾਅਦਾ ਲੈਣਾ ਸੀ ਕਿਉਂਕਿ ਕਨਸੈਸ਼ਨ ਲੈਣਾ ਸੀ। ਤੇ ਇਹ ਪਿੰਡਾਂ ਵਾਲੇ ਨੂੰ ਜਦੋਂ ਸਾਰੇ ਚਲੇ ਗਏ ਅਸੀਂ ਪਿੰਡਾਂ ਵਾਲੇ ਦੇ ਕਹਿਣ ਤੋਂ ਪੁੱਛਦੇ ਰਹੇ ਤੇ ਸਰਦਾਰ ਸਾਹਿਬ ਨੇ ਉਹਨੂੰ ਕਿਹਾ ਕਿ ਦੇਖ ਮੈਨੂੰ ਪਤਾ ਨਹੀਂ ਕਿ ਸਰਕਾਰ ਜਿਹੜੀ ਇਹ ਸਾਰੀਆਂ ਚੀਜ਼ਾਂ ਤੇਰੀਆਂ ਟੋਲਰੇਟ ਕਿਵੇਂ ਕਰ ਰਹੀ ਹੈ, ਇਹ ਤੈਨੂੰ ਗਲਤਾਂ ਨਹੀਂ ਹੈ ਕਿ ਤੇਰੇ ਮੋਟਰਸਾਈਕਲ ਰਾਈਡਰ ਖਾਲਿਸਤਾਨ ਬਣਾ ਦੇਣਗੇ ਜਾਂ ਤੇਰੇ ਮੋਟਰਸਾਈਕਲ ਜਾਂ ਰਾਈਡਰ ਨੇ ਉਹ ਬਹੁਤ ਟੈਰੋਰਾਈਜ਼ ਕਰ ਦੇਣਗੇ, ਜੇ ਸਰਕਾਰ ਚਾਹੇ ਤਾਂ ਦੋ ਦਿਨ ਤੈਨੂੰ ਖਤਮ ਕਰ ਸਕਦੀ ਹੈ। ਛੋਟੀ ਜਿਹੀ ਗੱਲ ਪਿੱਛੇ ਤੇ ਪਰ ਮੈਂ ਬਾਦਲ ਨੇ ਕਿਹਾ ਮੇਰੇ ਪਟਿਆਲੇ ਦੇ ਦੋਸਤ ਨੇ ਕਿਹਾ ਨਾ ਕਿ ਜੇ ਤਾਂ ਜਿੱਤਣੀ ਇਲੈਕਸ਼ਨ ਮੈਂ ਮੇਰੀ ਖਬਰ ਇਹ ਹੈ ਕਿ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਇਹ ਫੈਸਲਾ ਨਹੀਂ ਹੋਏਗਾ। ਕਹਿੰਦੇ ਦੇਖੋ ਤੁਸੀਂ ਜੋ ਇੰਟੈਲੀਜੈਂਟ ਬੰਦੇ ਹੋ ਹਰ ਬੁਕਸ ਦੇ ਪਿੱਛੇ ਭੂਤ ਨਜ਼ਰ ਆਉਂਦਾ ਤੁਹਾਨੂੰ, ਮੈਂ ਜੀ ਤੁਹਾਡੀ ਮਰਜ਼ੀ ਮੈਂ ਤਾਂ ਤੁਹਾਨੂੰ ਆਈ ਵਿਸ਼ ਯੂ ਆਲ ਦ ਲੱਕ, ਮੈਂ ਅੱਛਾ ਹੋਏਗਾ ਖਤਮ ਹੋਏਗਾ ਪਰ ਮੈਂ ਦੇਖਦੇ ਹਾਂ ਤੁਸੀਂ ਸਕਸੈਸਫੁਲ ਹੋ ਗਏ ਤੇ ਮੇਰੀ ਇਨਫੋਰਮੇਸ਼ਨ ਗਲਤ ਹੋਈ। ਇਹੀ ਕਿ 3 ਤਰੀਕ ਨੂੰ ਸਾਰੇ ਅਕਾਲੀਆਂ ਨੂੰ ਫੈਸਲਾ ਕਰਕੇ ਕਿ ਆਹ 6-4 ਨੂੰ ਪੜਾਂਗੇ ਪਾਰਲੀਮੈਂਟ ਚ ਔਰ ਤੁਸੀਂ ਉਧਰੋਂ ਵਿਦਡ੍ਰਾ ਕਰੋਗੇ ਮੋਰਚਾ ਆਪਣਾ ਔਰ ਨਿਸ਼ਚਿਤ ਗੱਲ ਜੀ ਨੇ ਜਿਹਨੇ ਅਪਰੂਵ ਕਰ ਦਿੱਤੀ ਰਾਤ ਨੂੰ ਕਾਪੀ ਬਦਲ ਕੇ ਅਗਲੇ ਦਿਨ ਹੋਰ ਸਟੇਟਮੈਂਟ ਪੜ੍ਹ ਕੇ ਉਹ ਮੇਰੇ ਸਾਹਮਣੇ ਕਰਨਾ ਮੁਕਰ ਜੀ ਨੂੰ ਕਿਹਾ ਭਾਈ ਕਰਨਾ ਬਾਅਦ ਸੁਣਿਆ ਗਲਤ ਠੀਕ ਹੈ, ਉਹਨਾਂ ਨੇ ਕਿਹਾ ਜੀ ਠੀਕ ਹੈ ਗਲਤੀ ਹੋ ਗਈ ਦੱਸੋ ਕੀ ਕਰੀਏ, ਉਹਨਾਂ ਨੇ ਕਿਹਾ ਮੈਂ ਤਾਂ ਜਿੰਨਾ ਕਰਦਾ ਸੀ ਕਰ ਲਿਆ ਮੈਨੂੰ ਬਾਹਰ ਰੱਖੋ ਮੈਂ ਤੈਨੂੰ ਕੁਛ ਨਹੀਂ ਕਰਾਂਗੇ।
ਬਿਲਕੁਲ
ਬਹੁਤ ਚੀਜ਼ਾਂ ਕੀਤੀਆਂ ਜੇ ਨਹੀਂ ਕੀਤੀਆਂ ਉਹ ਪ੍ਰੂਫ ਕਰਦਾ ਹੈ ਕਿ ਇਹਨਾਂ ਨੇ ਅਖੀਰ ਤੱਕ ਲਾ ਕੇ ਸਲੂਸ਼ਨ ਉਹ ਵੀ ਕਰਨਾ ਸੀ। ਜਦੋਂ ਅਖਬਾਰ ਮਰਿਆ 25 ਅਪ੍ਰੈਲ 1983 ਨੂੰ
ਹੋਰ ਵੀ ਗੱਲਾਂ ਮੈਂ ਪੁੱਛਣਾ ਚਾਹੁੰਦਾ। ਤੁਸੀਂ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਕਿ ਜਦੋਂ ਮਿਸਿਸ ਗਾਂਧੀ ਦੀ ਜਿਹੜੀ ਅਸੈਸੀਨੇਸ਼ਨ ਹੁੰਦੀ ਹੈ ਇੰਦਰਾ ਗਾਂਧੀ ਦੀ ਉਹਦੀਆਂ ਕੁਛ ਨਾ ਕੁਛ ਜਿਹੜੀਆਂ ਇੰਡੀਕੇਸ਼ਨ ਸੀ ਉਹ ਪਹਿਲਾਂ ਆ ਗਈਆਂ ਸੀ। ਤੁਸੀਂ ਉਹ 'ਚ ਜ਼ਿਕਰ ਕੀਤਾ ਕਿ ਜਦੋਂ ਤੁਸੀਂ ਆਪਣੀ ਫੈਮਿਲੀ ਨਾਲ ਬੰਗਲਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਗਏ ਹੋ ਖਾਸ ਤੌਰ ਤੇ 7 ਜੂਨ ਨੂੰ, ਉਦੋਂ ਤੁਹਾਨੂੰ ਇਹ ਸਾਰੀਆਂ ਇੰਡੀਕੇਸ਼ਨ ਮਿਲੀਆਂ ਉਹਦੇ ਬਾਰੇ ਥੋੜਾ?
ਮੈਨੂੰ ਐਕਚੁਅਲੀ ਮੈਂ ਜਦੋਂ ਪਤਾ ਲੱਗਿਆ ਸਵੇਰੇ ਕਿ 7 ਤਰੀਕ ਨੂੰ ਜੂਨ 1984 ਨੂੰ ਉਹ ਪਿੰਡਾਂ ਵਾਲੇ ਦੀ ਮਰਨ ਦੀ ਖ਼ਬਰ ਆਈ ਔਰ ਮੈਂ ਸੋਚਿਆ ਕਿ ਮੈਂ ਦੇਖਿਆ ਬੰਗਲਾ ਸਾਹਿਬ ਚੌਂਕ ਰਿਹਾ ਮੈਂ ਇਸ ਕਰਕੇ ਇਕੱਲਾ ਜਾਵਾਂਗਾ ਐਵੇਂ ਲੋਕ ਸੱਕ ਸੱਕ ਕਰਨਗੇ ਕੌਣ ਆ ਗਿਆ, ਬੱਚਿਆਂ ਨੂੰ ਤੇ ਵਾਈਸ ਨੂੰ ਲੈ ਗਿਆ ਮੈਂ ਨਾਲ ਆਪਣੀ ਤੇ ਉਹ ਤਾਂ ਚਲੇ ਜੀ ਅੰਦਰ ਕੀਰਤਨ ਸ਼ਬਦ ਕੀਰਤਨ ਹੋ ਰਹੇ ਸੀ, ਮੈਂ ਬਾਹਰ ਦੇ ਲੋਕ ਖੜੇ ਸੀ ਉਹਨਾਂ ਨੂੰ ਸੁਣਨ ਲੱਗਿਆ ਕੀ ਕਹੇ ਨੇ ਔਰ ਉੱਥੇ ਪੋਸਟ ਕੇ ਬੜੇ ਲਾਲ ਚੇਹਰੇ ਨਾਲ ਲਿਖੇ ਹੋਏ ਸੀਗੇ ਤੇ ਜ਼ਿਆਦਾ ਸਾਰੇ ਲੋਕ ਇਹ ਕਹਿ ਰਹੇ ਸੀ, ਮਿਸਟਰ ਗਾਂਧੀ ਨੂੰ ਅਕਿਊਜ਼ ਕਰ ਰਹੇ ਸੀ ਕਿ ਵੀ ਇਹਨਾਂ ਨੇ ਮਰਵਾ ਤਾ ਸਾਰਾ ਸਾਰਾ ਇਹਨੇ ਕੀਤਾ, ਸਾਰੀ ਸਾਜਿਸ਼ ਸੀ ਇਹਨਾਂ ਦੀ। ਤੇ ਇੱਕ ਪੋਸਟਰ ਤੇ ਲਿਖਿਆ ਸੀ, ਮੈਂ ਕੋਟ ਕੀਤਾ ਆਪਣੀ ਕਿਤਾਬ ਦੇ ਵਿੱਚ, ਕਿ ਸਿੰਘ ਸਾਹਿਬ ਅਮਰੀਕ ਸਿੰਘ ਤੇ ਸਾਰਾ ਸਿੰਘ ਨੂੰ ਤਸੀਹ ਦੇ ਕੇ ਮਾਰਿਆ ਗਿਆ। ਉਹਨਾਂ ਨੇ ਕਿਤੇ ਵੀ ਪੋਸਟਰ ਚ ਢਿੰਗਾਂ ਵਾਲੇ ਦਾ ਜ਼ਿਕਰ ਨਹੀਂ ਕੀਤਾ ਕਿ ਮਰ ਗਏ, ਕਿਉਂਕਿ ਉਸ ਵਕਤ ਲੋਕਾਂ ਨੂੰ ਯਕੀਨ ਸੀ ਕਿ ਉਹਨੇ ਢਿੰਗਾਂ ਵਾਲੀ ਬੜੇ ਸੀਨੀਅਰ ਅਫਸਰ, ਬੜੇ ਅੱਛੇ ਸੀ ਬੰਦਾ ਤਾਲੁਕਾਤ ਉਹਨਾਂ ਦੇ। ਮੈਂ ਦੇਖਿਆ, ਮਹਾਂਜੀ ਮੈਂ ਕੱਲ ਆ ਦੇਖਿਆ, ਮੈਂ ਹਿਸਟਰੀ ਦਾ ਸਟੂਡੈਂਟ ਵੀ ਰਿਹਾ ਔਰ ਹਿਸਟਰੀ ਦਾ ਸਟੂਡੈਂਟ ਕਰਕੇ ਕਿੰਨੇ ਵਾਰੀ ਹੋਇਆ ਕਿ ਜਦੋਂ ਇਹ ਹਰਿਮੰਦਰ ਸਾਹਿਬ ਨੂੰ ਕਰਾਇਆ ਜਾਂ ਕੋਈ ਕੇਸ ਪੁੱਛਿਆ, ਸਿੱਖਾਂ ਨੇ ਬਦਲਾ ਲਗਾਇਆ, ਪਾਰਟ ਵੀ ਛੱਡਿਆ ਉਹਨੂੰ। ਤੇ ਮੇਰੀ ਇਨਫੋਰਮੇਸ਼ਨ ਠੀਕ ਹੈ, ਮਿਸਟਰ ਗਾਂਧੀ 6 ਮਹੀਨੇ ਚ ਮਾਰੀ ਜਾਏਗੀ। ਹੁਣ ਤੁਸੀਂ ਦੱਸੋ, ਲੋਕਾਂ ਨੂੰ ਦੱਸੋ ਜਿਹੜੀ ਏਜੰਸੀ ਨੇ, ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਹਰ ਕੋਸ਼ਿਸ਼ ਕਰੋ। ਔਰ ਦੂਸਰੀ ਚੀਜ਼, ਮੈਂ ਬਾਅਦ 21 ਅਕਤੂਬਰ 1984 ਨੂੰ ਮੈਂ ਵਾਪਸ ਆ ਰਿਹਾ ਸੀ ਕਨਾਟ ਪਲੇਸ ਵੱਲੋਂ ਕਾਰ ਦੇ ਵਿੱਚ, ਮੇਰੇ ਵਾਈਫ ਤੇ ਦੋਨੇ ਬੱਚੇ ਬੈਠੇ ਸੀ ਉੱਥੇ, ਮੇਰਾ ਲੜਕਾ ਕਾਫੀ ਵੱਡਾ ਸੀ, ਉਦੋਂ ਸਭ ਯਾਦ ਹੈ। ਮੈਂ ਉਦੋਂ ਅਕਬਰ ਰੋਡ ਵੱਲੋਂ ਜਿਮਖਾਨਾ ਵੱਲ ਨੂੰ ਮੁੜ ਰਿਹਾ ਸੀਗਾ, ਕਾਰਨਰ ਦੇ ਉੱਤੇ 1 ਅਕਬਰ ਰੋਡ ਦਾ ਦਫ਼ਤਰ ਹੈ ਨਾ, ਉੱਥੇ ਦੋ ਕਾਂਸਟੇਬਲ ਖੜੇ ਸੀ, ਇੱਕ ਸਿੱਖ ਤੇ ਇੱਕ ਹਿੰਦੂ, ਉਹਨਾਂ ਦੇ ਅੱਛੀ ਕਾਰਵਾਈ। ਉਸ ਤੋਂ ਬਾਅਦ ਮੈਂ ਫੋਟੋ ਤੋਂ ਪਛਾਣਿਆ ਉਹ ਸਤਵੰਤ ਸਿੰਘ ਸੀਗਾ, ਤੇ ਮੈਂ ਆਪਣੀ ਵਾਈਫ ਨੂੰ ਕਿਹਾ ਕਿ ਇਹਨਾਂ ਨੂੰ ਕੌਣ ਲੈ ਆਇਆ, ਇਹ ਜੋ ਜ਼ਿਆਦਾ ਆਸਾਨ ਤਰੀਕੇ ਕਹੀ ਨੀ ਮਰਵਾਉਣ ਦਾ ਮਿਸਿਸ ਗਾਂਧੀ ਤੋਂ। ਅਗਲੇ ਦਿਨ ਮੈਂ ਸਵੇਰੇ ਆ ਕੇ ਦਫ਼ਤਰ ਚ 22 ਤਰੀਕ ਆਪਣੇ PH ਨੂੰ ਬੁਲਾਇਆ, ਮੈਂ ਇੱਕ ਨੋਟ ਲਿਖਿਆ ਕਿ ਜੀ ਮੈਂ ਕੱਲ ਆਹ ਦੇਖਿਆ, ਦਿਸ ਇਜ਼ ਦਾ ਸ਼ੋਰੈਸਟ ਰਿਲੀਜੀਅਸਟ ਵੇ ਆਫ ਗੈਟਿੰਗ ਹਰ ਕਿਲਡ, ਇਨ ਮਾਈ ਅਸੈਸਮੈਂਟ ਸ਼ੀ ਵਿਲ ਬੀ ਕਿਲਡ ਇਨ 10 ਡੇਜ਼, ਬਟ ਇਟ ਟੁਮਾਰੋ ਵਿਲ ਬੀ ਟੂ ਲੇਟ, ਕਿ ਪਤਾ ਮੈਨੂੰ ਨਹੀਂ ਲੱਗਦਾ ਸ਼ਾਮਿਲ ਨਾ ਮਾਰ ਦੇਣ, ਕੀ ਪਤਾ ਹੁੰਦਾ ਮੈਨੂੰ ਇੱਥੋਂ ਕਿ ਸਕੀਮ ਕੀ ਹੈ ਇਹਨਾਂ ਦੀ। ਤੇ ਮੈਂ ਕਿਹਾ ਪਹਿਲਾਂ ਤਾਂ ਇੱਕਦਮ ਇਹ ਕਰੋ ਕਿ ਅੱਜ ਹੀ ਇਹਨਾਂ ਨੂੰ ਹਟਾਇਆ ਜਾਵੇ ਸਿੱਖਾਂ ਨੂੰ ਉੱਥੋਂ, ਦੂਸਰੀ ਚੀਜ਼ ਇਨਕੁਆਇਰੀ ਕੀਤੀ ਜਾਵੇ ਕਿ ਕਿਹਨਾਂ ਨੇ ਕਿਹਨੂੰ ਇਹਨਾਂ ਨੇ ਬੁਲਾ ਕੇ ਦੁਆਰਾ ਲਾਇਆ। ਇਹ ਵੀ ਮੈਂ ਰੀਜ਼ਨ ਦਿੱਤੇ ਨੇ, ਇਹ ਪੀ ਰਾਮਨ ਸਾਡਾ ਸੀਨੀਅਰ ਅਫਸਰ ਸੀ, ਉਹਨੇ ਲਿਖਿਆ ਆਪਣੀ ਕਿਤਾਬ ਵਿੱਚ। ਔਰ ਇੱਕ ਪੇਪਰ ਬਹੁਤ ਇੰਪੋਰਟੈਂਟ, ਕੌਰ ਸਾਹਿਬ ਨੇ ਕਈ ਪੇਪਰ ਰੱਖੇ ਨੇ ਉੱਥੇ, ਨਹਿਰੂ ਮੈਮੋਰੀਅਲ ਲਾਇਬ੍ਰੇਰੀ ਚ ਪਏ ਨੇ, 2025 ਤੱਕ ਸੀਲ ਕੀਤੇ ਹੋਏ ਨੇ। ਉਹਨਾਂ ਦੇ ਇੱਕ ਪੇਪਰ ਮਿਸਟਰ ਗਾਂਧੀ ਦੇ ਅਸੈਸੀਨੇਸ਼ਨ ਹੈ, ਉਹ ਬਹੁਤ ਜ਼ਰੂਰੀ ਹੈ 2025 ਤੋਂ ਪਹਿਲਾਂ ਹੀ ਖੁੱਲ੍ਹਣਾ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕੌਰ ਸਾਹਿਬ ਨੇ ਲਿਖਿਆ ਕੀ ਹੈ, ਕਿ ਕਿਵੇਂ ਹੋਈ ਅਸੈਸੀਨੇਸ਼ਨ, ਕੋਈ ਜ਼ਿੰਮੇਵਾਰ ਆਦਮੀ ਸੀ ਜਾਂ ਕੀ ਸੀਗਾ।
ਜੀ ਬਸ ਸਿੰਘ ਸਾਹਿਬ, ਮੈਂ ਤੁਹਾਨੂੰ ਇਹ ਪੁੱਛਣਾ ਕਿ ਤੁਹਾਡਾ ਜਿਹੜਾ ਲਾਸਟ ਚੈਪਟਰ ਆ ਉਹ ਮੈਂ ਦੇਖ ਰਿਹਾ ਸੀ, ਉਹ ਤੁਸੀਂ ਦੱਸਿਆ ਕਿ ਇਹ ਸਾਰਾ ਕੁਝ ਹੋ ਗਿਆ, ਹੁਣ ਵੇ ਫਾਰਵਰਡ ਕੀ ਆ, ਅੱਗੇ ਵਧਣ ਦਾ ਤਰੀਕਾ ਕੀ ਆ, ਉਸ ਬਾਰੇ ਦੱਸੋ।
ਉਹਦੇ ਚ ਇਹ ਹੈ ਕਿ ਮੈਂ 3 ਦਿਨ ਪੁਲਿਸ ਵਾਇਰਲੈਸ ਨੈਟ ਵੀ ਸੁਣਿਆ, ਉਹਦੇ ਚ ਜੋ ਕੁਝ ਸੁਣਿਆ ਉਹ ਇੰਨੀ ਸ਼ਰਮਨਾਕ ਚੀਜ਼ ਸੀ ਕਿ ਮੈਂ ਕਿਤਾਬ ਪੂਰੀ ਲਿਖ ਲੈਂਦਾ ਕਿ ਦਿੱਤਾ ਉਹਨੂੰ ਰਿਕਾਰਡ ਕਰਦਾ। ਚਲੋ ਛੱਡੋ, ਬਾਅਦ 13 ਕਮਿਸ਼ਨ ਸਪੈਸ਼ਲਿਟੀਜ਼ ਕਮੇਟੀ ਬਣੀਆਂ, ਕਿੰਨਾ ਕੀ ਕੁਛ ਹੋਇਆ, ਸੱਜਣ ਕੁਮਾਰ ਨਵੀਂ ਗੌਰਮੈਂਟ ਨੇ ਕੁਛ ਕੀਤਾ ਆ ਕੇ, ਕਹਿੰਦੀਆਂ ਗੌਰਮੈਂਟ ਤੱਕ ਉਹਨਾਂ ਦੀ ਤਾਕਤ ਨਹੀਂ ਸੀ ਕੁਛ ਕਰਨ ਦੀ। ਤੇ ਇਹ ਮੈਂ ਸੋਚਿਆ ਛੱਡੋ, ਕਿੰਨੇ ਸੱਜਣ ਕੁਮਾਰ ਹੋਰ ਪੜੋਗੇ ਤਾਂ ਕਿੰਨਾ ਨੂੰ ਜੇਲ੍ਹ ਚ ਭੇਜੋਗੇ, ਉਹਨਾਂ ਨਾਲ ਕੁਛ ਨੀ ਹੋਇਆ। ਐਕਚੁਅਲੀ ਮੈਂ ਲਿਖਿਆ ਨੀ ਕਿਤਾਬ ਵਿੱਚ, 1980 ਤੋਂ ਲੈ ਕੇ 1995 ਤੱਕ 15 ਸਾਲਾਂ ਚ 35,000 ਸਿੱਖ ਕੁਛ ਹਿੰਦੂ ਮਾਰੇ ਗਏ, ਇੱਕ ਇਲੈਕਸ਼ਨ ਜਿੱਤਣ ਦੇ ਚੱਕਰ ਚ ਦੇਖੋ, ਦੂਸਰਾ ਬਦਲਾ ਲੈਣ ਦੇ ਵਿੱਚ। ਤੇ ਨਿਕਲਿਆ ਕੁਛ ਨੀ ਭਾਈ, ਛੱਡੋ ਬਹੁਤ ਹੋ ਗਈ ਗੱਲਬਾਤ, ਨਾ ਵਿਕਨੈਸਿਸ ਰਹੇ ਨਾ ਹੋਰ ਬੰਦੇ ਰਹੇ, ਜਿਹਨਾਂ ਦੀਆਂ ਫੈਮਿਲੀਆਂ ਉਜੜ ਗਈਆਂ ਉਹਨਾਂ ਨੂੰ ਕੀ ਆ ਹੁਣ ਮਿਲਣਾ ਜਸਟਿਸ। ਤੇ ਇਸ ਕਰਕੇ ਇੱਕ ਟਰੂਥ ਰੀਕਨਸੀਲੇਸ਼ਨ ਕਮਿਸ਼ਨ ਬਿਠਾਓ, ਜਿਵੇਂ ਕਿ ਸਾਊਥ ਅਫਰੀਕਾ ਚ ਬਿਠਾਇਆ ਸੀ, ਔਰ ਲੋਕਾਂ ਨੂੰ ਐਮਨੈਸਟੀ ਦੇ ਦਿਓ, ਭਾਈ ਆਓ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਹੋਇਆ, ਦੱਸੋ ਤੁਹਾਨੂੰ ਕੀ ਪਤਾ ਤੁਸੀਂ ਕੀ ਕੀਤਾ। ਤੇ ਇੱਕ ਉੱਥੇ ਮਿਸਟਰ ਦੋ ਖੋਲੇ ਜਾਣ, ਗੋਲਡਨ ਟੈਂਪਲ ਦੇ ਬਾਹਰ ਇੱਕ ਦਿੱਲੀ ਚ, ਔਰ ਇੱਕ ਇੰਟਰਨੈਟ ਤੇ ਵੀ ਖੋਲ ਦਿਓ ਤਾਂ ਕਿ ਲੋਕ ਮਾਫ਼ੀ ਮੰਗਣ, ਆਪਣਾ ਕੋਸ਼ਿਸ਼ ਛੱਡੋ, ਇਸ ਨੂੰ ਪਿੱਛੇ ਪਾਓ, ਖਤਮ ਕਰੋ ਗੱਲ ਦੀ, ਖਾਲਿਸਤਾਨ ਖਾਲਿਸਤਾਨ ਦੀ ਕਿੰਨੀ ਦੇਰ ਤੱਕ ਚਰਚਾ ਕਰਦੇ ਰਹੋਗੇ, ਇਹ ਜ਼ਰੂਰੀ ਹੈ ਬਹੁਤ। ਇਸ ਤੋਂ ਬਾਅਦ ਇਹ ਵੀ ਮੈਂ ਲਿਖਿਆ ਕਿ ਵੈਸਟਰਨ ਕੰਟਰੀਜ਼ ਦੇ ISI ਇਸ ਨੂੰ ਹਮੇਸ਼ਾ ਇਸ ਚੀਜ਼ ਦਾ ਫਾਇਦਾ ਉਠਾਉਂਦੇ ਰਹਿਣਗੇ, ਔਰ ਤੁਹਾਡਾ ਸੋਲਿਊਸ਼ਨ ਹਿੰਦੁਸਤਾਨ ਦੇ ਵਿੱਚ ਹੈ, ਬਾਹਰ ਨਹੀਂ ਹੈ, ਤੁਸੀਂ ਕੁਛ ਨਹੀਂ ਕਰ ਸਕਦੇ ਕੈਨੇਡਾ ਅਮਰੀਕਾ ਚ। ਉਹ ਕਹਿਣਗੇ ਜੀ ਸਾਡਾ ਤਾਂ ਜਾਂ ਫਰੀਡਮ ਆਫ ਐਕਸਪ੍ਰੈਸ਼ਨ, ਫਰੀਡਮ ਆਫ ਸਪੀਚ, ਜਿੱਥੇ ਲੋੜ ਪੈਂਦੀ ਹੈ ਉਹ ਆਪਣਾ ਯੂਜ਼ ਕਰਦੇ ਨੇ, ਜਿੱਥੇ ਨਹੀਂ ਲੋੜ ਪੈਂਦੀ ਇਹ ਤੁਹਾਨੂੰ ਝਾਂਸਾ ਦਿੰਦੇ ਨੇ। ਕੋਈ ਵੀ ਮਦਦ ਕਰੇਗਾ ਤੁਹਾਡੀ, ਮਦਦ ਤੁਹਾਨੂੰ ਇੱਥੇ ਕਰੋਗੇ, ਔਰ ਮਦਦ ਸਿੱਖਾਂ ਤੋਂ ਇਸ ਕਰਨ ਤੋਂ ਬਾਅਦ ਜਿਹੜੇ ਅਗਰ ਮਾਫ਼ੀ ਮੰਗੋਗੇ ਅੱਗੇ ਬਾਹਰ ਬਹੁਤ ਜ਼ਿਆਦਾ ਮਿਕਦਾਰ ਵਿੱਚ ਮੌਗਰੇਟ ਸਿੱਖ ਬੈਠੇ ਨੇ ਕੈਨੇਡਾ 'ਚ ਅਮਰੀਕਾ ਯੂਕੇ 'ਚ, ਉਹਨਾਂ ਦਾ ਹੱਥ ਸਟਰੋਂਗ ਹੋ ਜਾਏਗਾ ਅਤੇ ਬਹੁਤ ਥੋੜ੍ਹੀ ਮਿਕਦਾਰ ਜਿਹੜੇ ਬਹੁਤ ਵੱਡੇ ਆਪਣੇ ਆਪ ਨੂੰ ਸਮਝਦੇ ਨੇ ਖਾਲਿਸਤਾਨੀ, ਉਹਨਾਂ ਦੇ ਪੈਰ ਨਹੀਂ ਹੈਗੇ ਤਾਂ ਕਿ ਉਹਨਾਂ ਦੇ ਸਾਹਮਣੇ ਖੜੇ ਹੋ ਜਾਣ ਲੋਕ।
ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬੀ ਐਸ ਸਿੱਧੂ ਸਾਹਿਬ, ਤੁਸੀਂ ਬੜੇ ਵਿਸਤਾਰ ਨਾਲ ਆਪਣੀ ਇਸ ਕਿਤਾਬ ਬਾਰੇ ਦੱਸਿਆ, ਔਰ ਮੈਂ ਚਾਹੂੰਗਾ ਕਿ ਜਿੰਨੇ ਸਾਡੇ ਲਿਸਨਰਸ ਨੇ ਜਿੱਥੇ ਵੀ ਬੈਠੇ ਨੇ ਦੁਨੀਆਂ ਦੇ ਕੋਨੇ ਦੇ ਵਿੱਚ, ਉਹ ਵੀ ਇਹ ਜ਼ਰੂਰ ਕਿਤਾਬ ਨੂੰ ਪੜ੍ਹਨ। ਇੱਕ ਵਾਰੀ ਫੇਰ ਤੁਹਾਡਾ ਜਿਹੜਾ ਬਹੁਤ ਬਹੁਤ ਧੰਨਵਾਦ।
ਮੇਰਾ ਇੱਕੋ ਹੀ ਲੈਸਨ ਹੈ ਬਿਲਕੁਲ, ਕਿਸੇ ਵੀ ਪ੍ਰੇਅਰ ਹੈ ਲੋਕਾਂ ਦੇ ਕਿ ਭਾਈ ਜੇ ਮੌਡਰਨ ਸਿੱਖੋ ਡਰੋ ਨਾ ਇਹਨਾਂ ਤੋਂ, ਇਹ ਜੇ ਖਾਲਿਸਤਾਨੀ ਤੁਹਾਡੇ ਦੁਆਲੇ ਖੜੇ ਹੋ ਜਾਂਦੇ ਨੇ ਉਹਨਾਂ ਦੇ ਸਾਹਮਣੇ ਡਟ ਕੇ ਖੜੇ ਹੋ, ਇਹ ਨੁਕਸਾਨ ਕਰ ਰਹੇ ਨੇ ਹਿੰਦੁਸਤਾਨ ਦਾ, ਇਹਨਾਂ ਨੂੰ ਕੋਈ ਕਿਸੇ ਦਾ ਫਾਇਦਾ ਨਹੀਂ ਹੋ ਰਿਹਾ ਦੇਖਣ ਦਾ।
ਜੀ ਜੀ, ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਧ ਸਾਹਿਬ, ਬਹੁਤ ਬਹੁਤ ਥੈਂਕ ਯੂ ਜੀ।
ਚੰਗਾ ਜੀ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ।
ਧੰਨਵਾਦ।
ਯੂ ਆਰ ਲਿਸਨਿੰਗ ਟੂ ਸ਼ੇਰੇ ਪੰਜਾਬ ਰੇਡੀਓ AM 600, ਇਸ਼ੂਜ਼ ਦੈਟ ਮੈਟਰ, ਡਿਸਕਸ਼ਨਸ ਦੈਟ ਐਂਗੇਜ।